नु कॉल करो 416-656-2000।
सिटी ऑफ ब्रैम्पटन की जानिब से स्टेज 3 के लिए खास हिदायत, अंदरूनी पब्लिक जगहों पर नो मेडिकल मास्क या चेहरे को ढांपना लाजमी हो गया है। जब आप चेहरे को ढांपें तो नाक, मुंह और चीन को जरूर कवर करें। 2 साल से कम उम्र के बच्चों पर या आपको सांस लेने में दुश्वारी हो या कोई और मेडिकल वजह, इन लोगों पर फेस कवरिंग लाजिम नहीं है। अंदरूनी मजमा 50 लोगों से ज्यादा ना हो और बाहर 100 लोगों से ज्यादा ना हो। घर से बाहर हमेशा 2 मीटर का फासला रखें। मजीद मालूमात के लिए brampton.ca COVID-19 पर जाएं या 311 पर कॉल करें।
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਇਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਾਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ। ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ, ਤੁਹਾਨੂੰ ਪਤਾ ਕਿ ਕਿੰਗ ਟੋਇੰਗ। ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ, 9056140000905-614-00000 ਤੇ ਸੰਪਰਕ ਜਿਹੜਾ ਕਰ ਸਕਦੇ ਹੋ।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ, ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਚਾਹੇ ਘਰ ਆ ਚਾਹੇ ਤੁਹਾਡਾ ਹਾਲ ਆਫਿਸ, ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ। 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ, ਸੰਘਾ ਤੋਚੀ।
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੀਟ ਸ਼ੋਰੂਮ ਤੇ, ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ। $500 ਦੀ ਪਰਚੇਸ ਤੇ ਫ੍ਰੀ ਗਿਫਟ। ਥਿੰਕ ਫਰਨੀਚਰ, ਥਿੰਕ ਰਿਟਸ ਫਰਨੀਚਰ। ਮੀਟ ਰੋਹਿਤ ਦਾ ਯੈਸ ਮੈਨ, ਬਿਕੋਜ਼ ਵੀ ਡੋਂਟ ਮੈਚ ਦਾ ਪ੍ਰਾਈਸ, ਵੀ ਬੀਟ ਇਟ।
ਵਿਜ਼ਿਟ 5200 ਡਿਕਸੀ ਰੋਡ, ਡਿਕਸੀ ਐਂਡ ਮੈਥਿਸਨ ਇੰਟਰਸੈਕਸ਼ਨ, ਮਿਸਿਸਾਗਾ, 905-232-7489।
ਰੇਡੀਓ ਪ੍ਰੋਗਰਾਮ ਜਾਗੋ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਜੀ ਆਇਆ। ਅੱਜ 16 ਅਗਸਤ 2020 ਐਤਵਾਰ ਦਾ ਦਿਨ ਆ ਅਤੇ ਘੜੀ ਦੇ ਮੁਤਾਬਕ 2:03 ਅਤੇ 3 ਮਿੰਟ ਅਤੇ ਕੁਛ ਸਕਿੰਟ ਜਿਹੜੇ ਆ ਹੋ ਚੁੱਕੇ ਆ। 2:57 ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਰਹੇਗੀ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਨੰਬਰ 416-620-1778 ਅਤੇ ਇਕਬਾਲ ਸੰਭਲ ਜੀ ਹਮੇਸ਼ਾ ਇਸ ਤਰ੍ਹਾਂ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ। ਅਗਸਤ 14 ਅਤੇ ਅਗਸਤ 15 ਇੱਕ ਮੁਲਕ ਨੂੰ ਕੱਟ ਕੇ ਜਿਹੜੇ 2 ਮੁਲਕ ਬਣ ਕੇ ਅਤੇ ਦੋਵਾਂ ਮੁਲਕਾਂ ਦੀ ਆਜ਼ਾਦੀ ਦੇ ਜਿਹੜੇ ਆ ਜੀ ਦਿਨ ਅੰਗਰੇਜ਼ਾਂ ਵੱਲੋਂ, ਅੰਗਰੇਜ਼ ਹਕੂਮਤ ਵੱਲੋਂ, ਬ੍ਰਿਟਿਸ਼ ਸਾਮਰਾਜ ਵੱਲੋਂ ਮਿਥੇ ਗਏ ਅਤੇ ਅਜੇ ਤੱਕ ਵੀ ਜਿਹੜੇ ਆ ਜੀ ਬਹੁਤ ਸਾਰੇ ਜਿਹੜੇ ਆ ਸੰਸਥਾਵਾਂ ਵੀ, ਬਹੁਤ ਸਾਰੇ ਇਨਸਾਨ ਵੀ ਇਹ ਮੰਨਦੇ ਆ ਵੀ ਉਹਨਾਂ ਦਿਨਾਂ ਦੇ ਵਿੱਚ ਸੱਤਾ ਦੀ ਤਬਦੀਲੀ ਜ਼ਰੂਰ ਹੋਈ ਆ, ਪਰ ਸਹੀ ਮਾਨਿਆਂ ਦੇ ਵਿੱਚ ਆਜ਼ਾਦੀ ਜਿਹਨੂੰ ਕਿਹਾ ਜਾਂਦਾ ਆ ਉਹ ਸਾਰਿਆਂ ਵਾਸਤੇ ਨਹੀਂ ਆਈ। ਖਾਸ ਕਰਕੇ ਜਿਹੜਾ ਆ ਜਿਹੜਾ ਲਿੰਦ ਪਾਕਿਸਤਾਨ ਵਾਲੇ ਪਾਸੇ ਦਾ ਮੈਂ ਇੰਨਾ ਨਹੀਂ ਕਹਿ ਸਕਦਾ, ਪਰ ਹਿੰਦੁਸਤਾਨ ਵਾਲਾ ਪਾਸਾ, ਭਾਰਤ ਵਾਲਾ ਪਾਸਾ, ਇੰਡੀਆ ਵਾਲਾ ਪਾਸਾ, ਉੱਥੇ ਜਿਹੜੇ ਬਹੁਤ ਸਾਰੇ ਰਜਵਾੜਾ ਸ਼ਾਹੀ ਟੱਬਰ ਸੀਗੇ, ਪ੍ਰਿੰਸਲੀ ਸਟੇਟਸ ਵਾਲੀਆਂ ਫੈਮਲੀਜ਼ ਸੀਗੀਆਂ, ਉਦੋਂ ਫਿਰ ਵੋਟਾਂ ਦੀ ਰਾਜਨੀਤੀ ਦੇ ਥਰੂ ਜਿਹੜੀਆਂ ਆ ਸੱਤਾ ਦੇ ਉੱਤੇ ਫਿਰ ਉਸੇ ਤਰ੍ਹਾਂ ਹੀ ਆਉਂਦੀਆਂ ਰਹੀਆਂ। ਕਾਫੀ ਸਾਰੀਆਂ ਫੈਮਲੀਜ਼ ਜਿਹੜੀਆਂ ਆ ਉਹ ਪਹਿਲਾਂ ਰਾਜਸ਼ਾਹੀ ਦੇ ਥਰੂ ਆਮ ਲੋਕਾਂ 'ਤੇ ਰਾਜ ਕਰਦੀਆਂ ਸੀ, ਅਤੇ 47 ਤੋਂ ਬਾਅਦ ਅੱਡੋ ਅੱਡ ਪੋਲੀਟੀਕਲ ਸਿਆਸੀ ਪਾਰਟੀਆਂ ਦੇ ਵਿੱਚ ਵੜ ਕੇ ਅਤੇ ਫਿਰ ਉਹ ਸੱਤਾ ਦੇ ਗਲਿਆਰਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਕਾਮਯਾਬ ਹੋ ਗਈਆਂ ਅਤੇ ਉਸੇ ਤਰ੍ਹਾਂ ਹੀ ਆਮ ਇਨਸਾਨਾਂ ਦੇ ਉੱਤੇ ਰਾਜ ਕਰ ਰਹੀਆਂ ਆ। ਹੁਣ ਜਿਹੜੀ ਆ ਜੀ ਗੱਲ ਆਉਂਦੀ ਆ ਜਿਹੜੀ ਨੌਜਵਾਨੀ ਆ ਕਿਸੇ ਵੀ ਦੇਸ਼ ਦੀ, ਉਹ ਅੱਡੋ ਅੱਡ ਟਾਈਮਾਂ ਦੇ ਉੱਤੇ ਅੱਡੋ ਅੱਡ ਢੰਗ ਤਰੀਕਿਆਂ ਦੇ ਨਾਲ ਆਜ਼ਾਦੀ ਦੁਆਲੇ ਪਾਸੇ, ਜਿਹਨੂੰ ਆਪਾਂ ਸਹੀ ਮਾਨਿਆਂ 'ਚ ਆਜ਼ਾਦੀ ਕਹਿੰਦੇ ਹਾਂ, ਜਿਨ੍ਹਾਂ ਯੋਧਿਆਂ ਨੇ 47 ਤੋਂ ਪਹਿਲਾਂ ਆਪਣੀਆਂ ਜਾਨਾਂ ਦਿੱਤੀਆਂ, ਜਿਹੋ ਜਿਹਾ ਆਜ਼ਾਦੀ ਦਾ ਚਿੱਤਰ ਜਿਹੜਾ ਆ ਉਹਨਾਂ ਨੇ ਕਲਪਿਆ, ਭਾਵੇਂ ਆਪਾਂ ਗਦਰੀ ਬਾਬਿਆਂ ਦੀ ਗੱਲ ਕਰ ਲਈਏ, ਭਾਵੇਂ ਬੱਬਰ ਅਕਾਲੀ ਲਹਿਰ ਦੀ ਗੱਲ ਕਰ ਲਈਏ, ਭਾਵੇਂ ਬੰਗਾਲ ਦੇ ਜਿਹੜੇ ਸੂਰਬੀਰ ਯੋਧੇ ਆ ਉਹਨਾਂ ਦੀ ਗੱਲ ਕਰ ਲਈਏ, ਅਤੇ ਭਾਵੇਂ ਕਰਤਾਰ ਸਿੰਘ ਸਰਾਭੇ ਹੋਣਾ ਨੇ ਜਿਹੜੇ ਹਿਸਾਬ ਦੇ ਨਾਲ ਅੱਡੋ ਅੱਡ ਥਾਵਾਂ 'ਤੇ ਯੂਪੀ ਦੇ, ਬੰਗਾਲ ਦੇ, ਪੰਜਾਬ ਦੇ ਉਸ ਵੇਲੇ ਦੇ ਸੰਘਰਸ਼ਸ਼ੀਲ ਜਿਹੜੇ ਇਨਸਾਨ ਸੀਗੇ ਉਹਨਾਂ ਨੂੰ ਸਾਂਝੇ ਤੌਰ 'ਤੇ ਲਿਆ ਕੇ ਅਤੇ ਉਹ ਉਹਨਾਂ ਨੂੰ ਕੀਤਾ, ਭਾਵੇਂ ਨੌਜਵਾਨ ਭਾਰਤ ਸਭਾ ਦੀ ਗੱਲ ਕਰ ਲਈਏ ਜਾਂ ਕੋਈ ਵੀ ਹੋਰ ਜਿਹੜੇ ਕ੍ਰਾਂਤੀਕਾਰੀ ਔਰਗਨਾਈਜੇਸ਼ਨਸ ਹੋਈਆਂ ਆ, ਜਿਹੜਾ ਚੀਜ਼ ਉਹਨਾਂ ਨੇ ਚਿਤਵੀ ਸੀਗੀ ਉਹ ਸ਼ਾਇਦ ਅਜੇ ਵੀ ਜਿਹੜੇ 47 ਤੋਂ ਬਾਅਦ 73 ਸਾਲ ਜਿਹੜੇ ਆ ਹੋ ਚੁੱਕੇ ਆ ਅਤੇ ਉਹ ਚੀਜ਼ ਮੇਰਾ ਖਿਆਲ ਨਹੀਂ ਆਈ, ਜਿੱਥੇ ਕਿ ਜਿਹੜਾ ਕਿਤਾਬਾਂ 'ਚ ਪੜ੍ਹਦੇ ਹਾਂ ਵੀ ਜਿਹੜੀ ਆਜ਼ਾਦੀ ਜਿਹੜੀ ਚੀਜ਼ ਉਹਨਾਂ ਨੇ ਚਿਤਵੀ ਸੀਗੀ ਵੀ ਆਜ਼ਾਦੀ ਤੋਂ ਬਾਅਦ ਕੋਈ ਵੀ ਭੁੱਖਾ ਨਹੀਂ ਸੌਂਗਾ, ਕਿਸੇ 'ਤੇ ਪੁਲਸੀਆ ਜ਼ੁਲਮ ਨਹੀਂ ਹੋਊਗਾ, ਪੁਲਿਸ ਜਿਹੜੀ ਆ ਉਹ ਆਮ ਇਨਸਾਨ ਦੀ ਪ੍ਰੋਟੈਕਸ਼ਨ ਵਾਸਤੇ ਹੋਊਗੀ ਅਤੇ ਮਾੜੇ ਬੰਦੇ ਨੂੰ ਨੱਥ ਪਾਊਗੀ, ਇੰਸਪੈਕਟਰੀ ਰਾਜ ਜਿਹਦੇ ਕਰਕੇ ਆਮ ਇਨਸਾਨ ਵੀ ਜਿਹੜੇ ਆ ਬਿਜ਼ਨਸਮੈਨ ਵੀ ਸਾਰੇ ਡਰਦੇ ਆ ਉਹਦਾ ਖਾਤਮਾ, ਅਤੇ ਆਮ ਬੰਦੇ ਸਮਝਣਗੇ ਵੀ ਅਸੀਂ ਇਸ ਰਾਜ ਦੇ ਵਿੱਚ ਭਾਈਵਾਲ ਹਾਂ। ਉਹ ਚੀਜ਼ਾਂ ਮੇਰਾ ਖਿਆਲ ਹੈ, ਮੈਨੂੰ ਲੱਗਦਾ ਆ, ਹੋ ਸਕਦਾ ਬਹੁਤੇ ਸਾਡੇ ਸਰੋਤਿਆਂ ਨੂੰ ਵੀ ਲੱਗਦਾ ਹੋਵੇ ਵੀ ਉਹ ਚੀਜ਼ਾਂ ਜਿਹੜੀਆਂ ਆ ਉਹ ਨਹੀਂ ਆਈਆਂ, ਸਗੋਂ ਧਰਮ ਦੇ ਨਾਂ 'ਤੇ ਵੰਡੀਆਂ, ਜਾਤਾਂ ਗੋਤਾਂ ਬਰਾਦਰੀਆਂ ਦੇ ਨਾਂ 'ਤੇ ਵੰਡੀਆਂ, ਉਹਨਾਂ ਦੇ ਬੇਸ ਦੇ ਉੱਤੇ ਸਿਆਸਤ, ਉਹਦੇ ਉੱਤੇ ਵੋਟਾਂ ਦੀ ਗਿਣਤੀ ਮਿਣਤੀ, ਲੜਾਈਆਂ ਝਗੜੇ ਦੰਗੇ ਫਸਾਦ ਉਹ ਸਾਰੇ ਜਿਹੜੇ ਆ ਉਹ ਸ਼ਾਇਦ 47 ਤੋਂ ਪਹਿਲਾਂ ਉਨੇ ਨਹੀਂ ਸੀਗੇ ਜਿੰਨੇ 47 ਤੋਂ ਬਾਅਦ ਹੋ ਗਏ ਆ। ਅਤੇ ਕੀ ਵਾਕਈ ਜਿਹੜੇ ਆ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਫਾਂਸੀਆਂ ਲੱਗੇ, ਕਾਲੇ ਪਾਣੀ ਦੀਆਂ ਸਜ਼ਾਵਾਂ ਝੱਲੀਆਂ, ਘਰੋਂ ਬੇਘਰ ਹੋਏ, ਗੁਪਤਵਾਸ ਕੱਟੇ, ਕੀ ਉਹਨਾਂ ਨੇ ਜਿਹੋ ਜਿਹੀ ਮਾਹੌਲ ਅੱਜ ਕੱਲ੍ਹ ਆ ਜਿਹੜੇ ਮੁਲਕ ਆਜ਼ਾਦ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਇਹੋ ਜਿਹੀ ਆਜ਼ਾਦੀ ਵਾਸਤੇ ਉਹਨਾਂ ਨੇ ਉਹ ਸਾਰਾ ਕੁਛ ਜਿਹੜਾ ਆ ਤੰਗੀਆਂ ਤੁਰਸ਼ੀਆਂ ਕੱਟੀਆਂ ਹੋਣਗੀਆਂ, ਮੈਨੂੰ ਤਾਂ ਨਹੀਂ ਲੱਗਦਾ। ਤੁਹਾਨੂੰ ਕਿਵੇਂ ਲੱਗਦਾ ਆ ਤੁਸੀਂ ਦੱਸ ਸਕਦੇ ਹਾਂ, ਔਨ ਏਅਰ ਸਟੂਡੀਓ ਦੇ ਨੰਬਰ 'ਤੇ ਕਾਲ ਕਰ ਸਕਦੇ ਹਾਂ, ਔਫ ਏਅਰ ਗੱਲਬਾਤ ਕਰਨੀ ਹੋਵੇ ਤਾਂ 416-616-4320 ਜਾਂ 416-835-6355 'ਤੇ ਜਿਹੜੀ ਆ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਭਾਈ ਜਿਹੜੀ ਆ ਵੀ ਚੰਗੀਆਂ ਗੱਲਾਂ, ਚੰਗੀਆਂ ਚੀਜ਼ਾਂ, ਚੰਗੇ ਪਾਸੇ ਵੱਲ ਵਧਣ ਦੀ ਲੋੜ ਆ। ਇੱਕ ਜਿਹੜਾ ਆ, ਵੈਸੇ ਤਾਂ ਅੱਜ ਕੱਲ੍ਹ ਪਹਿਲਾਂ ਸਟੂਡੈਂਟ ਲੀਡਰ ਸੀਗੇ ਜੀ, ਉਦੋਂ ਵੀ ਇੱਕ ਖਾਸ ਸਿਆਸੀ ਧਿਰ ਨਾਲ ਜੁੜੇ, ਸਟੂਡੈਂਟ ਔਰਗਨਾਈਜੇਸ਼ਨ ਦਾ ਮੈਂਬਰ ਰਿਹਾ ਉਹ ਇਨਸਾਨ। ਅੱਜ ਕੱਲ੍ਹ ਅਫੀਸ਼ਲੀ ਤੌਰ 'ਤੇ ਇੱਕ ਖੱਬੇ ਪੱਖੀ ਪਾਰਟੀ ਦੇ ਨਾਲ ਜੁੜ ਚੁੱਕਿਆ ਆ, ਉਹਦੀ ਟਿਕਟ ਦੇ ਉੱਤੇ ਵੋਟਾਂ ਵੀ ਲੜ ਚੁੱਕਿਆ ਆ। ਪਰ ਜਦੋਂ ਸਟੂਡੈਂਟ ਹੁੰਦਾ ਸੀਗਾ ਉਦੋਂ ਇੱਕ ਉਹਨੇ ਗੀਤ ਗਾਇਆ ਸੀਗਾ ਬੜਾ ਵਧੀਆ, ਆਜ਼ਾਦੀ ਦੇ ਲਿਹਾਜ਼ ਦੇ ਨਾਲ। ਮੈਨੂੰ ਉਹਦੇ ਵਿੱਚ ਜਿਹੜੀਆਂ ਉਹਨੇ ਚੀਜ਼ਾਂ ਕਹੀਆਂ ਆ, ਜਿਹਦੇ ਤੋਂ ਉਹ ਆਜ਼ਾਦੀ ਦੀ ਗੱਲ ਕਰਦਾ ਆ, ਅਤੇ ਉਹਦੇ ਕਈ ਲੈਕਚਰਾਂ ਦੇ ਵਿੱਚ ਉਹਨੇ ਇੱਕ ਬੜੀ ਵਧੀਆ ਗੱਲ ਕੀਤੀ ਆ ਵੀ ਜਿਹੜੀਆਂ ਚੀਜ਼ਾਂ ਤੋਂ ਆਜ਼ਾਦੀ ਚਾਹੀਦੀ ਆ ਉਹਦੇ ਵਾਸਤੇ ਗੱਲ ਕਰਨੀ, ਉਹਦੇ ਵਾਸਤੇ ਸਟਰਗਲ ਕਰਨੀ, ਉਹਦੇ ਵਾਸਤੇ ਐਜੀਟੇਸ਼ਨ ਕਰਨੀ ਕੋਈ ਮਾੜੀ ਗੱਲ ਨਹੀਂ ਆ। ਜਿਹੜੀਆਂ ਗੱਲਾਂ ਦੀ ਆਜ਼ਾਦੀ ਦੀ, ਉਹ ਗੱਲ ਆਪਣੇ ਗੀਤ 'ਚ ਕਰਦਾ ਆ। ਮੇਰੀ ਮੁਰਾਦ ਆ ਜਿਹੜਾ ਘਨੱਈਆ ਕੁਮਾਰ JNU ਸਟੂਡੈਂਟ ਔਰਗਨਾਈਜੇਸ਼ਨ ਦਾ ਪ੍ਰਧਾਨ ਵੀ ਰਿਹਾ, ਅੱਜ ਕੱਲ੍ਹ CPI ਦਾ ਇੱਕ ਲੀਡਰ ਬਣ ਚੁੱਕਿਆ ਆ, ਪਰ ਇਹ ਸਟੂਡੈਂਟ ਵੇਲੇ ਉਹਨੇ ਜਦੋਂ ਸਟੂਡੈਂਟ ਹੁੰਦਾ ਸੀਗਾ ਉਦੋਂ ਇਹ ਗੀਤ ਗਾਇਆ ਸੀਗਾ। ਅਤੇ ਇਹ ਜਦੋਂ ਗੀਤ ਦੇ ਥੋੜ੍ਹਾ ਜਿਹਾ ਪਿਛੋਕੜ ਕਰਦੇ ਹਾਂ, ਅਤੇ ਇਹ ਗੀਤ ਇੱਕ ਥੀਏਟਰ ਦੇ ਵਿੱਚ ਸਭ ਤੋਂ ਪਹਿਲਾਂ ਗਾਇਆ ਗਿਆ, ਜਿਹੜਾ ਲਾਈਵ ਥੀਏਟਰ ਹੁੰਦਾ ਆ ਉੱਥੋਂ ਇਹ ਗੱਲ ਅੱਗੇ ਅੱਗੇ ਚੱਲ ਰਹੀ ਆ। ਅਤੇ ਕਾਫੀ ਥਾਵਾਂ 'ਤੇ ਜਿਹੜੇ ਨੌਜਵਾਨ ਆ ਉਹ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਆ। ਅਤੇ ਜਿਹੋ ਜਿਹੀਆਂ ਗੱਲਾਂ ਦੀ ਆਜ਼ਾਦੀ ਦੀ ਗੱਲ ਇਹਦੇ ਵਿੱਚ ਇਹ ਘਨੱਈਆ ਕਰਦਾ ਆ, ਮੈਨੂੰ ਆਪਣੇ ਨਿੱਜੀ ਤੌਰ 'ਤੇ ਲੱਗਦਾ ਵੀ ਉਹਨਾਂ ਚੀਜ਼ਾਂ ਤੋਂ ਆਜ਼ਾਦੀ ਵਾਕਈ ਹੀ ਮਿਲਣੀ ਚਾਹੀਦੀ ਆ। ਭੁੱਖਮਰੀ ਤੋਂ ਆਜ਼ਾਦੀ ਮਿਲਣੀ ਚਾਹੀਦੀ ਆ, ਸਮਾਨਤਵਾਦ ਜਿਹੜੀ ਕਿ ਕਿਸੇ ਵੀ ਇੱਕ ਹੋਰ ਇਨਸਾਨ ਨੂੰ ਇਨਸਾਨ ਵੱਲੋਂ ਗੁਲਾਮੀ ਦੇ ਤਰੀਕੇ ਦੇ ਨਾਲ ਜਿਹੜਾ ਉਹਦੇ ਨਾਲ ਵਰਤਾਰਾ ਕੀਤਾ ਜਾਂਦਾ ਆ, ਇਨਸਾਨ ਦਾ ਇਨਸਾਨ ਗੁਲਾਮ ਹੋ ਕੇ ਜਦੋਂ ਵਿਚਰਦਾ ਆ ਉਹ ਸਮਾਨਤਵਾਦ ਦੀ ਇੱਕ ਨਿਸ਼ਾਨੀ ਆ, ਉਹਦੇ ਤੋਂ ਆਜ਼ਾਦੀ ਜਿਹੜੀ ਆ ਉਹ ਚਾਹੀਦੀ ਆ। ਕਿਉਂਕਿ ਕਿਸੇ ਵੇਲੇ ਜਿਹੜੀ ਆ ਇੱਕ ਇਹ ਵੀ ਮੂਵਮੈਂਟ ਚੱਲੀ ਸੀਗੀ, ਖਾਸ ਕਰਕੇ ਜਦੋਂ ਜਿਹੜੇ ਆ ਇੱਕ ਗਰਾਰੀ ਵਾਲੇ ਰਿਕਸ਼ੇ ਹੁੰਦੇ ਸੀਗੇ ਜਿੱਥੇ ਉੱਤੇ ਪਿਛਲੇ ਪਾਸੇ ਬੰਦੇ ਬਹਿੰਦੇ ਸੀ, ਅਤੇ ਇੱਕ ਇਨਸਾਨ ਉਹ ਗਰਾਰੀ ਵਾਲੇ ਰਿਕਸ਼ੇ ਦੇ ਪੈਡਲ ਮਾਰ ਕੇ ਅਤੇ ਉਹਨੂੰ ਖਿੱਚ ਕੇ ਲੈ ਕੇ ਜਾਂਦਾ ਸੀਗਾ, ਅਤੇ ਕਈ ਵਾਰੀ ਦੋ ਦੋ ਤਿੰਨ ਤਿੰਨ ਕਾਫੀ ਭਾਰੇ ਜਿਹੜੇ ਆ ਉਹ ਇਨਸਾਨ ਉਸ ਰਿਕਸ਼ੇ 'ਤੇ ਬਹਿ ਕੇ, ਅਤੇ ਇੱਕ ਵਿਚਾਰਾ ਪਤਲਾ ਜਿਹਾ ਮਾੜਕੂ ਜਿਹਾ ਉਹਨੂੰ ਖਿੱਚਦਾ ਸੀਗਾ, ਕਾਫੀ ਕੁਛ ਸੋਚਣ ਨੂੰ ਮਜਬੂਰ ਕਰਦਾ ਸੀਗਾ ਵੀ ਯਾਰ ਇਹਨਾਂ ਚੀਜ਼ਾਂ ਵਾਸਤੇ ਤਾਂ ਨਹੀਂ ਜੰਮਿਆ ਹੋਊਗਾ ਨਾ ਉਹ, ਕਿਉਂਕਿ ਪੁੱਤ ਤਾਂ ਆਪਣੀਆਂ ਮਾਵਾਂ ਦੇ ਛਿੰਦੇ ਪੋਤੀ ਹੁੰਦੇ ਆ ਨਾ। ਪਰ ਜ਼ਿੰਦਗੀ ਦੀਆਂ ਮਜਬੂਰੀਆਂ ਅਤੇ ਟੱਬਰ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਖਵਾਉਣ ਵਾਸਤੇ ਕਈ ਕੁਛ ਇਨਸਾਨ ਨੂੰ ਕਰਨਾ ਪੈਂਦਾ ਆ, ਕਈ ਮਿਹਨਤ ਮਜ਼ਦੂਰੀ ਦਾ ਚੀਜ਼ ਲੱਭਦੇ ਆ, ਅਤੇ ਕਈ ਠੱਗੀਆਂ ਠੋਰੀਆਂ ਜਾਂ ਹੋਰ ਪੁੱਠੇ ਸਿੱਧੇ ਕੰਮਾਂ 'ਚ ਕਰਦੇ ਆ। ਉਸ ਤੋਂ ਪਹਿਲਾਂ ਕਲਕੱਤੇ ਵਾਲੇ ਪਾਸੇ ਉਹ ਬੰਦਾ ਜਿਹੜਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਗੱਡੀਆਂ ਹੁੰਦੀਆਂ ਜਿੱਥੇ ਬਲਦ ਲਾਉਂਦੇ, ਉਹਦੀ ਥਾਂ 'ਤੇ ਉਹ ਬੰਦਾ ਫੜਦਾ ਸੀ ਅਤੇ ਪਿੱਛੇ ਉਹਦੇ ਬੰਦੇ ਬਹਿੰਦੇ ਸੀ ਲੱਕੜ ਦੇ ਜਿਹੜੇ ਆ ਉਹਦੇ ਟਾਇਰ ਹੁੰਦੇ ਸੀਗੇ, ਅਤੇ ਉਹ ਬੰਦਾ ਆਪ ਖਿੱਚਦਾ ਹੁੰਦਾ ਸੀਗਾ। ਜੇ ਕਿਸੇ ਨੇ ਬਲਰਾਜ ਸਾਹਨੀ ਹੋਣਾ ਦੀ ਫਿਲਮ 2 ਬਿਘਾ ਜ਼ਮੀਨ ਵੇਖੀ ਹੋਵੇ ਤਾਂ ਉਹਦੇ 'ਚ ਉਹ ਰਿਕਸ਼ੇ ਜਿਹੜੇ ਆ ਉਹ ਵਿਖਾਏ ਆ, ਬਲਰਾਜ ਸਾਹਨੀ ਨੇ ਉਹਦੇ 'ਚ ਉਹ ਰਿਕਸ਼ਾ ਪੁੱਲਰ ਦਾ ਕਿਰਦਾਰ ਵੀ ਨਿਭਾਇਆ ਆ। ਅਤੇ ਉਹ ਇਨਸਾਨ ਜਦੋਂ ਇਨਸਾਨ ਨੂੰ ਖਿੱਚਦਾ ਆ, ਮੈਨੂੰ ਨਿੱਜੀ ਤੌਰ 'ਤੇ ਲੱਗਦਾ ਵੀ ਉਹ ਵੀ ਇੱਕ ਤਰ੍ਹਾਂ ਦੀ ਗੁਲਾਮੀ ਦਾ ਹੀ ਪ੍ਰਤੀਕ ਆ। ਜਾਨਵਰ ਜਦੋਂ ਇਨਸਾਨ ਨੂੰ ਖਿੱਚਦੇ ਆ, ਜਾਨਵਰ ਵੀ ਜਿਹੜੇ ਪਾਲਤੂ ਹੋ ਗਏ ਆ ਉਹ ਵੀ ਇਨਸਾਨ ਦੇ ਗੁਲਾਮ ਹੀ ਆ। ਪਰ ਘੱਟੋ ਘੱਟ ਇਨਸਾਨ ਨੂੰ ਇਨਸਾਨ ਦੀ ਗੁਲਾਮੀ ਤਾਂ ਨਹੀਂ ਸਹਿਣੀ ਚਾਹੀਦੀ। ਅਤੇ ਜਿਹੜੀ ਆ ਜੀ ਜਿਹੜੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਆ, ਉਹਨਾਂ ਮੁਲਕਾਂ ਦੇ ਬਛਿੰਦੇ ਆ, ਉਹਨਾਂ ਨੂੰ ਆਜ਼ਾਦੀ ਮੁਬਾਰਕ। ਅਤੇ ਜਿਹੜੇ ਸਮਝਦੇ ਆ ਵੀ ਅਜੇ ਜਿਹੜੀ ਉਹਨਾਂ ਦੇਸ਼ ਭਗਤਾਂ ਦੇ ਚਿੱਤ ਵੀ ਆਜ਼ਾਦੀ ਨਹੀਂ ਆਈ ਅਤੇ ਉਸ ਤਰ੍ਹਾਂ ਦੀ ਆਜ਼ਾਦੀ ਨੂੰ ਲੈਣ ਵਾਸਤੇ ਸੰਘਰਸ਼ੀਲ ਆ, ਉਹਨਾਂ ਨੂੰ ਵੀ ਸ਼ੁਭਕਾਮਨਾਵਾਂ। ਗੀਤ ਜਿਹੜਾ ਆ ਜੀ, ਜਿਹੜਾ ਘਨੱਈਏ ਵਾਲਾ ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅਤੇ ਬਿਰਜੂ ਹੁਣਾਂ ਦੀਆਂ ਖਬਰਾਂ ਵੀ ਬਿਲਕੁਲ ਤਿਆਰ ਨੇ, ਉਹਨਾਂ ਨਾਲ ਵੀ ਜਿਹੜੀ ਆ ਤੁਹਾਡੀ ਸਾਂਝ ਪਵਾਉਂਦੇ ਹਾਂ। ਕਰਦਿਆਂ ਕਰਾਉਂਦਿਆਂ 2:57 'ਤੇ ਤੁਹਾਡੇ ਤੋਂ ਲਵਾਂਗੇ ਛੁੱਟੀਆਂ। ਬਹੁਤ ਸਾਰਿਆਂ ਨੇ ਇਹ ਕਨਈਏ ਦਾ ਇਹ ਗੀਤ ਸੁਣਿਆ ਵੀ ਹੋਊਗਾ, ਕਈਆਂ ਨੇ ਜਿਹੜਾ ਅਸਲੀ ਗਾਇਆ ਉਹ ਸੁਣਿਆ ਹੋਊਗਾ, ਅਤੇ ਕਈਆਂ ਨੇ ਜਿਹੜੇ ਸੋਸ਼ਲ ਮੀਡੀਏ ਦੇ ਉੱਤੇ ਜਿਹੜਾ ਕਈ ਵਾਰੀ ਐਂਟੀ ਸੋਸ਼ਲ ਵੀ ਬਿਹੇਵ ਕਰਦਾ ਆ ਉਹਦੇ ਉੱਤੇ ਜਿਹੜੀ ਕੱਟ ਵੱਢ ਕੇ ਅਤੇ ਜਾਂ ਉਹਦੇ 'ਤੇ ਹੋਰ ਪੁੱਠੀਆਂ ਸਿੱਧੀਆਂ ਚੀਜ਼ਾਂ ਦੇ ਨਾਲ ਆਇਆ, ਉਹ ਗੀਤ ਸੁਣਿਆ ਹੋਊਗਾ। ਇਹ ਗੀਤ ਜਿੱਥਾ ਜਿੱਥੋਂ ਮੈਂ ਤੁਹਾਨੂੰ ਸੁਣਾ ਰਿਹਾ, ਮੈਨੂੰ ਇਹ ਜਿਹੜਾ ਆ ਵੀ ਲੱਗਦਾ ਵੀ ਇਹ ਬਿਲਕੁਲ ਜਿਹੜਾ ਅਸਲੀ ਗੀਤ ਜਿਹੜਾ ਉਹਨੇ ਗਾਇਆ, ਨਾਂਦੇੜ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀਗਾ 25 ਅਗਸਤ 2018 ਨੂੰ, ਉਹ ਗੀਤ ਆ। ਤੁਹਾਨੂੰ ਕਿਵੇਂ ਲੱਗਿਆ ਦੱਸਿਓ, ਅਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੂਗਾ। ਗੀਤ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ, ਤੁਹਾਨੂੰ ਸੁਣਾਉਂਦੇ ਹਾਂ ਗੀਤ, ਅਤੇ ਵਾਪਸ ਆਉਂਦੇ ਹਾਂ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ।
ਆਪਣਿਆਂ ਨੂੰ ਖੋਣਾ ਜ਼ਿੰਦਗੀ ਦਾ ਸਭ ਤੋਂ ਬੜਾ ਗਮ ਹੈ। ਪਿਛਲੇ 6 ਸਾਲਾਂ ਤੋਂ ਬ੍ਰੈਂਪਟਨ ਕ੍ਰੈਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ, ਦ ਫਰਸਟ ਐਂਡ ਲਾਰਜੈਸਟ ਫਿਊਨਰਲ ਹੋਮ ਓਨਡ ਬਾਈ ਅ ਸਾਊਥ ਏਸ਼ੀਅਨ, ਤੁਹਾਨੂੰ ਸਰਵ ਕਰਦੇ ਆ ਰਹੇ ਨੇ। ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲਾਂ 'ਚ ਅਸੀਂ ਤੁਹਾਡੇ ਧਰਮ, ਤੁਹਾਡੀ ਕਲਚਰ, ਤੁਹਾਡੀ ਜ਼ਬਾਨ ਅਤੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂਆਤ ਤੋਂ ਅਖੀਰ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਵੀ ਪ੍ਰੋਮਿਸ ਦ ਬੈਸਟ ਸਰਵਿਸ ਐਂਡ ਦ ਬੈਸਟ ਪ੍ਰਾਈਸ, ਲੋਕੇਟਡ ਐਟ 30 Bramwell Court, ਬ੍ਰੈਂਪਟਨ। ਕਾਲ 9054582222 ਔਰ ਵਿਜ਼ਿਟ bcvc.info।
ਆਪਣੇ ਸਮਾਗਮ ਲਈ ਤੁਸੀਂ ਬੈਂਕੁਇਟ ਹਾਲ ਦੀ ਭਾਲ ਵਿੱਚ ਹੋ ਤਾਂ ਸ਼ਿੰਗਾਰ ਬੈਂਕੁਇਟ ਹਾਲ ਦੀਆਂ ਸੇਵਾਵਾਂ ਹਾਜ਼ਰ ਨੇ। 100 ਤੋਂ 800 ਮਹਿਮਾਨਾਂ ਦੀ ਪਾਰਟੀ ਲਈ ਸ਼ਾਨਦਾਰ ਇੰਤਜ਼ਾਮ, 5-star ਹੋਟਲ ਦੇ ਸ਼ੈਫ ਦੇ ਹੱਥਾਂ ਦਾ ਲਜ਼ੀਜ਼ ਖਾਣਾ, ਲਾਜਵਾਬ ਸਰਵਿਸ ਤੇ ਰੇਟ ਬਹੁਤ ਹੀ ਵਾਜਿਬ। ਇਸ ਲਈ ਆਪਣੀ ਅਗਲੀ ਪਾਰਟੀ ਲਈ ਤੁਸੀਂ ਬੁੱਕ ਕਰਨਾ ਹੈ ਸ਼ਿੰਗਾਰ ਬੈਂਕੁਇਟ ਹਾਲ। ਬੁਕਿੰਗ ਸੰਬੰਧੀ ਜਾਣਕਾਰੀ ਲੈਣ ਲਈ ਅੱਜ ਹੀ ਇੰਦਰਜੀਤ ਭਿੰਡਰ ਨਾਲ ਗੱਲ ਕਰੋ 905-790-3607। ਹੁਣ ਕਾਹਦਾ ਹੈ ਇੰਤਜ਼ਾਰ, ਕਾਲ ਕਰੋ ਸ਼ਿੰਗਾਰ 9057003607।
ਹਾਂਜੀ, ਮੈਂ ਦੱਸਣਾ ਚਾਹੂੰਗਾ ਕਿ ਇਹਨਾਂ ਨੇ ਨੇਕ ਧਾਲੀਵਾਲ ਜੀ ਹੁਣਾਂ ਨੇ ਦੱਸਿਆ ਕਿ ਉਹਨਾਂ ਦੀ ਕਾਫੀ GTA ਦੇ ਵਿੱਚ ਕਾਫੀ ਇੰਪੋਰਟੈਂਸ ਆ, ਉਹ ਰੀਅਲ ਸਟੇਟ ਦੇ
ਖੇਤਰ ਵਿੱਚ ਕਾਫੀ ਅੱਛੀਆਂ ਅੱਛੀਆਂ ਮੱਲਾਂ ਮਾਰ ਰਹੇ ਆ, ਤੇ ਉਹਨਾਂ ਦਾ ਕਹਿਣਾ ਆ ਕਿ ਚਾਹੇ ਤੁਸੀਂ ਆਪਣੇ ਇੰਡਸਟਰੀਅਲ ਪ੍ਰੋਪਰਟੀ ਲੈਣੀ ਹੋਵੇ, ਕਮਰਸ਼ੀਅਲ ਲੈਣੀ ਹੋਵੇ ਜਾਂ ਰੈਜ਼ੀਡੈਂਸ਼ੀਅਲ, ਉਹ ਤੁਹਾਡੀ ਮਦਦ ਕਰਨ ਨੂੰ ਆਉਣਗੇ ਜੇ ਤੁਸੀਂ ਉਹਨਾਂ ਨੂੰ ਫੋਨ ਕਰ ਲਵੋਗੇ ਤਾਂ। 416-567-8081 'ਤੇ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ। 416-567-8081 'ਤੇ ਨੇਕ ਧਾਲੀਵਾਲ ਜੀ ਉਹਨਾਂ ਨੂੰ, ਉਹਨਾਂ ਦਾ ਕਹਿਣਾ ਆ ਕਿ ਉਹ ਇੱਥੋਂ ਲੈ ਕੇ ਵਿੰਡਜ਼ਰ ਤੱਕ ਆਪਣੀ ਮਦਦ ਕਰ ਸਕਦੇ ਆ, ਅਤੇ ਨਿਆਗਰਾ ਫਾਲ ਅਤੇ ਨੌਰਥ ਵੱਲ ਨੂੰ ਵੀ ਜਾ ਕੇ ਅਤੇ ਈਸਟ ਵੱਲ ਨੂੰ ਵੀ, ਅਤੇ ਉਹਨਾਂ ਦਾ ਇਸ ਖੇਤਰ ਦੇ ਵਿੱਚ ਕਾਫੀ ਹੱਥ ਪੈਂਦਾ ਹੈਗਾ। ਅਤੇ ਮੈਂ ਇਸ ਤੋਂ ਅੱਗੇ ਦੱਸਣਾ ਚਾਹੂੰਗਾ ਕਿ ਵਰਕਰ ਯੂਨਾਈਟਿਡ ਯੂਨੀਅਨ ਨੇ ਸਾਨੂੰ ਡਟ ਕੇ ਕਿਹਾ ਕਿ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਜਿਹੜੇ ਸਾਨੂੰ ਕਾਲ ਕਰਨਗੇ, ਅਤੇ ਉਹਨਾਂ ਦਾ ਨੰਬਰ ਹੈ 416-510-0887 416-510-0887 ਅਤੇ ਐਕਸਟੈਂਸ਼ਨ ਉਹ ਕਹਿੰਦੇ ਹਿੰਦੀ ਪੰਜਾਬੀ ਅੰਗਰੇਜ਼ੀ ਦੀ ਜੇ ਕੋਈ ਮੁਸ਼ਕਲ ਆਉਂਦੀ ਹੋਵੇ ਤਾਂ ਉਰਦੂ ਦੀ ਤਾਂ ਐਕਸਟੈਂਸ਼ਨ 360 ਦਬਾਉਣੀ ਨਾ ਭੁੱਲਣਾ 360 ਐਕਸਟੈਂਸ਼ਨ 360 'ਤੇ ਫੋਨ ਕਰਕੇ ਤੁਸੀਂ ਉਹਨਾਂ ਨੂੰ ਉਹਨਾਂ ਨਾਲ ਸੰਪਰਕ ਪੈਦਾ ਕਰ ਸਕਦੇ ਹੋ ਵਰਕਰ ਯੂਨਾਈਟਿਡ ਯੂਨੀਅਨ ਵਾਲਿਆਂ ਨਾਲ। ਅਤੇ ਜੀ ਐਂਡ ਜੀ ਟਰੱਕਿੰਗ ਨੇ ਵਾਲਿਆਂ ਨੇ ਦੱਸਿਆ ਕਿ ਉਹ ਜੇ ਤੁਸੀਂ ਏ ਤੋਂ ਲੈ ਕੇ ਜ਼ੈੱਡ ਤੱਕ ਰੈਗੂਲਰ ਟਰੱਕਿੰਗ ਇੰਡਸਟਰੀ ਦੇ ਵਿੱਚ ਕੋਈ ਉਹਨਾਂ ਤੋਂ ਮਦਦ ਲੈਣੀ ਚਾਹੁੰਦੀ ਹੋਵੋ ਤਾਂ ਉਹਨਾਂ ਨੂੰ ਫੋਨ ਕਰ ਸਕਦੇ ਹੋ 905-461-2525 905-461-2525 'ਤੇ ਫੋਨ ਕੀਤਾ ਜਾ ਸਕਦਾ ਟਰੱਕਿੰਗ ਸਲਿਊਸ਼ਨ ਵਾਲਿਆਂ ਨੂੰ। ਅਤੇ ਜੋਗਿੰਦਰ ਸਿੰਘ ਬਾਜਵਾ ਜੀ ਹੁਣਾਂ ਨੇ ਦੱਸਣਾ ਕਿ ਉਹ ਕਾਫੀ ਲੰਬੇ ਸਮੇਂ ਤੋਂ 41 ਐਡੀ ਸਟੋਨ 'ਤੇ ਆਫਿਸ ਰਨ ਕਰਦੇ ਆ। ਉਹਨਾਂ ਦਾ ਨੰਬਰ ਹੈ 416-741-6904 ਅਤੇ ਉਹਨਾਂ ਦਾ ਕਹਿਣਾ ਆ ਕਿ 416-741-6904 'ਤੇ ਫੋਨ ਕੀਤਾ ਜਾ ਸਕਦਾ ਮਾਂਗਟ ਲਾ ਆਫਿਸ। ਉਹਨਾਂ ਨੇ ਦੱਸਿਆ ਕਿ 1300 ਸਟੀਲ ਐਵੀਨਿਊ ਰੈਕਸਡੇਲ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਇਹ ਜਗ੍ਹਾ ਸਥਿਤ ਆ ਆਫਿਸ, ਅਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ। ਅਤੇ ਇਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਇਮੀਗ੍ਰੇਸ਼ਨ ਬਾਰੇ ਵੀ ਰਾਏ ਮਸ਼ਵਰਾ ਲੈਣਾ ਹੋਵੇ ਤਾਂ ਉਹ ਵੀ ਤੁਹਾਡੇ ਨਾਲ ਤੁਹਾਡੀ ਮਦਦ ਕਰ ਸਕਦੇ ਆ ਇਮੀਗ੍ਰੇਸ਼ਨ ਦੇ ਮਾਮਲੇ 'ਚ। ਅਤੇ ਉਹਨਾਂ ਦਾ ਨੰਬਰ ਆ 905-456-8111 905-456-8111 'ਤੇ ਫੋਨ ਕੀਤਾ ਜਾ ਸਕਦਾ ਮਨਜੀਤ ਸਿੰਘ ਮਾਂਗਟਵਾਣਾ ਨੂੰ।
ਜੀ ਬਹੁਤ ਬਹੁਤ ਧੰਨਵਾਦ ਸੁਮਲ ਸਾਹਿਬ। ਅਤੇ ਜਿਹੜਾ ਜੀ ਉਹ ਇੱਕ ਹੋਰ ਵੀ ਗੀਤ ਆ ਉਹ ਵੀ ਲਾਈਨਅਪ ਕੀਤਾ ਹੋਇਆ, ਟਾਈਮ ਲੱਗਿਆ ਤਾਂ ਉਹ ਵੀ ਜ਼ਰੂਰ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਜਿਹੜਾ ਆ ਬਿਰਜੂ ਹੋਣਾ ਦੀਆਂ ਖਬਰਾਂ ਜਿਹੜੀਆਂ ਬਿਲਕੁਲ ਤਿਆਰ ਨੇ ਉਹ ਸਾਰੇ ਸਰੋਤੇ ਨਾਲ ਸਾਂਝੀਆਂ ਕਰਦੇ ਹਾਂ। ਜੀ ਬਿਰਜੂ ਜੀ
ਜਗ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ CCSA ਜਸਵੀਰ ਹੁੰਡਾਲ। ਫੋਰ ਐਨੀ ਡੇਟ ਰਿਲੇਟਡ ਪ੍ਰੋਬਲਮਸ ਐਂਡ ਕ੍ਰੈਡਿਟ ਰੀਬਿਲਡਿੰਗ ਪਲੀਜ਼ ਕਾਲ 416-502-3100। ਨੇਕ ਧਾਲੀਵਾਲ। ਫੋਰ ਐਨੀ ਰੀਅਲ ਇਸਟੇਟ ਨੀਡਸ ਪਲੀਜ਼ ਕਾਲ 416-567-8081। ਪੇਸ਼ ਹੈ ਕੋਰੋਨਾ ਮਹਾਮਾਰੀ ਪਰ ਇੱਕ ਰਿਪੋਰਟ। ਹੈਲਥ ਮਿਨਿਸਟਰੀ ਕੀ ਓਰ ਸੇ ਜਾਰੀ ਆਜ ਕੇ ਦੁਪਹਿਰ ਕੀ ਰਿਪੋਰਟ ਕੇ ਮੁਤਾਬਿਕ ਅਬ ਤੱਕ ਦੇਸ਼ ਮੇਂ ਕੋਰੋਨਾ ਮਰੀਜ਼ੋਂ ਕੀ ਸੰਖਿਆ 25 ਲੱਖ ਕੋ ਪਾਰ ਕਰ ਚੁੱਕੀ ਹੈ। ਮਹਾਰਾਸ਼ਟਰ ਮੇਂ ਕੁੱਲ ਕੋਰੋਨਾ ਮਰੀਜ਼ੋਂ ਕੀ ਸੰਖਿਆ 5,65,000 ਹੈ। ਇਨਮੇਂ ਸੇ ਐਕਟਿਵ ਕੇਸ 1,56,000 ਹੈ, ਬਾਕੀ 4 ਲੱਖ ਕੇ ਪਾਰ ਮਰੀਜ਼ ਕਿਓਰ ਹੋ ਚੁੱਕੇ ਹੈਂ। 3,26,000 ਮਰੀਜ਼ੋਂ ਕੇ ਸਾਥ ਤਮਿਲਨਾਡੂ ਦੂਸਰੇ ਨੰਬਰ ਪਰ ਹੈ। ਯਹਾਂ ਐਕਟਿਵ ਕੇਸ 54,000 ਹੈ, ਯਹਾਂ 2,72,000 ਕੇ ਕਰੀਬ ਮਰੀਜ਼ ਕਿਓਰ ਹੋ ਚੁੱਕੇ ਹੈਂ। ਜਬਕਿ 2,80,000 ਮਰੀਜ਼ੋਂ ਕੇ ਸਾਥ ਆਂਧਰ ਪ੍ਰਦੇਸ਼ ਤੀਸਰੇ ਨੰਬਰ ਪਰ ਹੈ। ਯਹਾਂ ਐਕਟਿਵ ਮਾਮਲੇ 88,000 ਹੈ, ਜਬਕਿ 1,91,000 ਮਰੀਜ਼ ਕਿਓਰ ਹੋ ਚੁੱਕੇ ਹੈਂ। ਔਰ ਲਗਭਗ 2,16,000 ਮਰੀਜ਼ੋਂ ਕੇ ਸਾਥ ਕਰਨਾਟਕ ਚੌਥੇ ਨੰਬਰ ਪਰ ਹੈ। ਯਹਾਂ ਐਕਟਿਵ ਮਾਮਲੇ 81,000 ਹੈ, 1,34,000 ਕੇ ਕਰੀਬ ਮਰੀਜ਼ ਕਿਓਰ ਹੋ ਚੁੱਕੇ ਹੈਂ। ਯਾਨੀ ਅਬ ਤੱਕ ਪੂਰੇ ਦੇਸ਼ ਮੇਂ 18,62,000 ਕੋਰੋਨਾ ਮਰੀਜ਼ ਰਿਕਵਰ ਹੋ ਚੁੱਕੇ ਹੈਂ। ਟੋਟਲ ਐਕਟਿਵ ਮਾਮਲੇ 6,77,000 ਰਹਿ ਗਏ ਹੈਂ। ਇਸਕੇ ਸਾਥ ਹੀ ਕੋਰੋਨਾ ਸੇ ਕਿਓਰ ਹੋਣੇ ਕਾ ਰੇਟ 72% ਹੈ, ਜਬਕਿ ਫਰਟੀਲਿਟੀ ਰੇਟ 1.96% ਹੈ। ਅਬ ਤੱਕ ਪੂਰੇ ਦੇਸ਼ ਮੇਂ ਲਗਭਗ 50,000 ਲੋਕੋ ਕੀ ਕੋਰੋਨਾ ਸੇ ਮੌਤ ਹੋ ਚੁੱਕੀ ਹੈ। ਸਭਸੇ ਜ਼ਿਆਦਾ ਮੌਤੇ ਮਹਾਰਾਸ਼ਟਰ ਮੇਂ 19,749 ਮੌਤੇ। ਮੌਤ ਕੇ ਮਾਮਲੇ ਮੇਂ ਤਾਮਿਲਨਾਡੂ ਦੂਸਰੇ ਨੰਬਰ ਪਰ ਹੈ, ਯਹਾਂ 5,641 ਮੌਤੇ ਹੋਈ ਹੈਂ। ਤੀਸਰੇ ਨੰਬਰ ਪਰ ਹੈ ਦਿੱਲੀ, ਜਹਾਂ 4,188 ਲੋਕੋ ਕੀ ਕੋਰੋਨਾ ਸੇ ਮੌਤ ਹੋਈ ਹੈ। ਔਰ ਚੌਥੇ ਨੰਬਰ ਪਰ ਹੈ ਕਰਨਾਟਕ, ਯਹਾਂ 3,831 ਮੌਤੇ ਹੋਈ ਹੈਂ। ਇਹ ਥੀ ਕੋਰੋਨਾ ਮਹਾਮਾਰੀ ਪਰ ਰਿਪੋਰਟ। ਆਪ ਜਾਗੋ ਰੇਡੀਓ ਕੋ ਸੁਣ ਰਹੇ ਹੈ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ ਨਿਊਟੇਕ ਵਿੰਡੋ ਸੇ ਮਲਕੀਤ ਸੈਨੀ। ਫੋਨ ਨੰਬਰ 416-679-1360, खालसा फर्नीचर से पॉल, फोन नंबर 9055659588।
दसना चाहूँगा जी अमोलक सिद्धू होना बारे जेडे के शेलबर्न दे नव प्रोजैक्ट आया टाउन होम्स सैमी डिटैच तो डिटैच घरों का उन्हों प्रमोट कर रहे हैं। डायरैक्ट नंबर अमोलक सिद्धू होना का है जी 6477197008 6474719708। जिहड़े डिटैच है जी वो 40 फुट लॉट के जिहड़े आ वो हैगे आ। डिटैच घर के 20,000 डॉलर के अपग्रेड मिल सकते हैं फ्री, तो सैमी डिटैच घर 10,000 टक के जिहड़े आ वो फ्री अपग्रेड जिहड़े आ वो मिल सकते हैं। बड़ा वधिया जिहड़ा आ डिपोजिट स्ट्रक्चर आ लम्मा लम्मे 180 दिनां दे विच तुसीं जिहड़े आ जी वो अपना पैसे डिपोजिट करवाउणे आ। तो इहदी जिहड़ी आ अकूपेंसी आ वो अक्तूबर 2021 दी जिहड़ी आ वो दसी गई आ सानू अमोलक सिद्धू होणा वल्लों। इस तों बिना तुसीं GTA दे विच कोई होर रियल स्टेट की ट्रांजैक्शन करनी चाहुंदे आ तां वी उहनां नूं कॉल कर सकदे आ 6477197008 जिहड़ा जी वो अमोलक सिद्धू होणा दा नंबर आ। बिजू जी
मुझे याद है जब हम लोग सरकारी स्कूलों में पढ़ते थे जब कक्षा में बच्चों को बैठने के लिए नई टाट की पट्टी मिलती थी तो कक्षा में खुशी की लहर दौड़ पड़ती थी। ये मेरे कक्षा चौथी की बात होगी। वक्त 1984 का था, जगह साउथ दिल्ली। उस वक्त गांव और देहातों में बच्चों को बैठने के लिए अपने साथ टाट या बोरी लेकर जाना पड़ता था। आज से ठीक 10 साल पहले उड़ीसा के कोरापुट जिले के आदिवासी क्षेत्र में गया तो वहाँ स्कूल के नाम पर एक टूटी फूटी बिल्डिंग, यहाँ तक कि उसकी छत ना के बराबर थी। स्कूल कम खंडहर ज़्यादा लगा। देश के स्कूली एजुकेशन पर कई ग्रंथ लिखे जा सकते हैं। इन बातों का जिक्र इसलिए कर रहा हूँ ताकि हाल में ही लागू किए गए नेशनल एजुकेशन पॉलिसी 2020 पर बात आगे बढ़ सके। नीति कोई भी हो, वर्तमान से भविष्य की ओर आगे बढ़ने से पहले वर्तमान को देखना जरूरी है। नीति बनाने वालों ने इस पॉलिसी में यह नहीं बताया कि नेबरहुड स्कूल बनाने का उनका ख्वाब का क्या हुआ, उन टारगेट का क्या हुआ, ना ही यह बताया गया कि उस रेशियो का क्या हुआ जो देश के लोगों से कहा गया था कि 20 बच्चों पर एक टीचर होगा। राइट टू एजुकेशन का क्या हुआ? नीति बनाने वालों ने इस पॉलिसी में ये सब कुछ नहीं बताया कि क्या अचीव किया और क्या अचीव नहीं किया। सिर्फ बड़ी बड़ी बातें, अच्छी लगने वाली बातें। एक देश एक एजुकेशन पॉलिसी। सचमुच नेशनल एजुकेशन पॉलिसी को पढ़ेंगे तो आपको बहुत अच्छा लगेगा। अगर आप पॉलिसी में लिखी हुई बातों पर और ग्राउंड की हालत में फ़र्क करना जानते हैं और पॉलिसी को इस नज़रिए के साथ पढ़ते हैं कि क्या देश की अधिकतम आबादी मजदूरों और किसानों के बच्चों की एजुकेशन का यह पॉलिसी सर्व करेगी, तो आप निराश होंगे। असल में देश के सत्ता की यही खासियत है, वे वही कहते हैं जो देश के लोगों को सुनने के इच्छुक हैं। वही वायदा किया जाता है, वही सपना दिखाते हैं जिन्हें लोग पूरा होते हुए देखना चाहते हैं। लेकिन नीति देश के पूंजीपतियों के इरादों को, उनके सपनों को, उनकी इच्छाओं को पूरा करती है। मेरी समझ में हर एक नीति के पीछे यही बैकड्रॉप होता है। नेशनल एजुकेशन पॉलिसी 2020 का यही बैकड्रॉप है। आज एजुकेशन एक बहुत बड़ा मुद्दा है। हर एक हिंदुस्तानी, वे चाहे छात्र हों या माता पिता, सभी को टच करती है। जब सितंबर 2019 में नेशनल एजुकेशन पॉलिसी के ड्राफ्ट पर सजेशन मांगे गए तो बहुत से सुझाव आए। टीचर, स्टूडेंट और पेरेंट्स ने यही सवाल उठाया कि शानदार दावे कैसे हासिल किए जा सकते हैं जब आज तक सरकार नेबरहुड स्कूल बना ही नहीं पाई। स्टूडेंट टीचर रेशियो यानी 20-20 स्टूडेंट पर एक टीचर अभी तक लागू नहीं कर पाई। स्कूल की बिल्डिंग्स, स्पोर्ट्स फैसिलिटी, लाइब्रेरी, लैब सक्सेस आदि के पुराने टारगेट को पूरा नहीं कर पाई। वही बात नेशनल एजुकेशन पॉलिसी 2020 पर ना ही संसद में, ना ही विधानसभाओं में कोई चर्चा हुई। कैबिनेट ने पास कर दिया, यहां तक कि कई राज्य सरकारों ने इस सवाल पर मुद्दे उठाए, सवाल उठाए, जो सुझाव दिए गए उसमें डाला ही नहीं गया। आखिर फिर क्या है ये एजुकेशन पॉलिसी? पहला कि स्कूली और हायर एजुकेशन में प्राइवेटाइजेशन, यानी देसी विदेशी पूंजीपतियों को शिक्षण संस्थान खोलने के लिए सरकार उन्हें जमीन के साथ साथ दूसरी अन्य इंफ्रास्ट्रक्चर प्रोवाइड करेगी, उन्हें अपना मनपसंद कोर्स चलाने, फीस तय करने, संस्थाओं में टीचरों और अन्य वर्करों की सैलरी तय करने की छूट होगी। अभी तक होता यह आया है कि एजुकेशन इंस्टीट्यूशन को स्टेट रन करती रही है। इसके अलावा खैराती स्कूल और कॉलेज, गुरुद्वारों, चर्चों, मदरसों, ट्रस्टों द्वारा भी स्कूल चलते हैं, उन्हें ज़मीन और बाकी सुविधाएं सरकार देती है, लेकिन स्टूडेंट से ली जाने वाली फीस और वहां काम करने वाले टीचर और अन्य वर्करों की सैलरी को कंट्रोल करती है। खैराती स्कूलों के टीचरों की तनख्वाह भी कहीं कहीं पर सरकार ही देती है या स्कूल चलाने वाले ट्रस्टी या दानदाताओं से आता है। इस एजुकेशन पॉलिसी में स्टेट एजुकेशन देने से पीछे हट रहा है। सरकार चाहती है कि वह पब्लिक प्राइवेट पार्टनरशिप के तहत उन सरकारी स्कूलों का सिलेक्शन करेगा जहां अधिक बच्चे और परफॉर्मेंस अच्छा है, उन्हें प्राइवेट मैनेजमेंट को दिया जाएगा। स्कूलों में काम करने वाले स्टाफ की तनख्वाह और बच्चों से ली जाने वाली फीस यह मैनेजमेंट तय करेगी। उन स्कूलों को बंद कर दिया जाएगा जिन स्कूलों में बच्चे कम हैं, एक स्कूल क्लस्टर बनाया जाएगा। हालांकि सरकार उन स्कूलों को पीपी मॉडल में नहीं देने वाली है जहां प्राइवेट पार्टनर को घाटा होने वाला है, जैसे जहां स्कूल नहीं है, जहां स्कूल की ज़रूरत है, या जहां स्कूल का नाम तो है लेकिन बिल्डिंग नहीं है, जहां सरकार के ध्यान ना देने के चलते स्कूलों का परफॉर्मेंस ठीक नहीं है। एक बात हम सभी को पता है कि समृद्ध राष्ट्र वही बना है जहां पूरी आबादी के बच्चों को सबसे मॉडर्न और यूनिवर्सल एजुकेशन स्टेट द्वारा प्रोवाइड की जाती है। यूरोप का उदाहरण कम से कम हमारे सामने है, पड़ोस में हम चीन का उदाहरण देख सकते हैं। इसका अगला पार्ट अगले संडे को, तब तक के लिए इजाज़त। आप जागो रेडियो को सुन रहे हैं, अब आपसे अलविदा। अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए CCA, नेक धालीवाल, न्यूटेक विंडो एंड खालसा फर्नीचर को शुक्रिया।
ਇਹ ਸਨ ਜੀ ਬਿਰਜੋਹਣਾ ਦੀਆਂ ਖਬਰਾਂ। ਬਿਰਜੋਹਣਾ ਨਾਲ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਦੇ ਹਾਂ, ਥੋੜ੍ਹੀ ਜਿਹੜੀ ਇਹਨਾਂ ਨੇ ਪੋਲਸੀਆਂ ਦੀ ਗੱਲ ਕੀਤੀ ਹੈ ਉਹਦੇ ਬਾਰੇ ਜਿਹੜੀ ਆ ਜੀ ਉਹ ਗੱਲਬਾਤ ਕਰਦੇ ਹਾਂ। ਪਰ ਜਿਵੇਂ ਸ਼ੁਰੂ ਦੇ ਵਿੱਚ ਸੁਮਲ ਸਾਹਿਬ ਆਜ਼ਾਦੀ ਦੀ ਗੱਲ ਕੀਤੀ ਹੈ, ਆਪਾਂ ਦੋ ਇੱਕ ਤੋਂ ਦੋ ਮੁਲਕ ਬਣੇ, ਦੋ ਤੋਂ ਮਗਰੋਂ ਫਿਰ ਤਿੰਨ ਬਣ ਗਏ 1971 ਦੇ ਵਿੱਚ, ਕਿਉਂਕਿ ਪਹਿਲਾਂ ਈਸਟ ਪਾਕਿਸਤਾਨ ਵੈਸਟ ਪਾਕਿਸਤਾਨ ਸੀਗਾ, ਫਿਰ ਬੰਗਲਾਦੇਸ਼ ਬਣਿਆ ਅਤੇ ਇੰਡੀਆ ਜਿਹੜਾ ਆ ਉਹ ਹੋਇਆ। ਅਤੇ ਦੋਵਾਂ ਮੁਲਕਾਂ ਦੇ ਵਿੱਚ ਵੱਡੇ ਲੈਵਲ 'ਤੇ ਜਿਹੜੇ ਆ ਉਹ ਆਜ਼ਾਦੀ ਦੇ ਜਸ਼ਨ ਜਿਹੜੇ ਆ ਮਨਾਏ ਜਾਂਦੇ ਆ, ਮਨਾਉਣੇ ਵੀ ਚਾਹੀਦੇ ਆ ਜਿਹੜੇ ਆ ਆਜ਼ਾਦ ਹੋਏ ਆ, ਜੇ ਵਾਕਈ ਆਜ਼ਾਦੀ ਵਾਲੀ ਗੱਲ ਹੈਗੀ ਹੈ। ਪਰ ਇਹਦੇ ਵਿੱਚ ਜਿਹੜਾ ਇਤਿਹਾਸਕ ਸਰੋਤ ਇਹ ਕਹਿੰਦੇ ਆ ਵੀ 1.25 ਕਰੋੜ ਬੰਦਾ ਜਿਹੜਾ ਮਾਈਗ੍ਰੇਟ ਹੋਇਆ ਜਦੋਂ ਵੰਡ ਹੋਈ ਆ, ਅਤੇ ਦੁਨੀਆ ਦੀ ਸਭ ਤੋਂ ਵੱਡੀ ਮਾਈਗ੍ਰੇਸ਼ਨ ਜਿਹੜੀ ਫੋਰਸਡ ਮਾਈਗ੍ਰੇਸ਼ਨ ਆ ਉਹ ਇਹਨੂੰ ਮੰਨਿਆ ਜਾਂਦਾ ਅਜੇ ਤੱਕ, ਅਤੇ ਕੋਈ 10 ਲੱਖ ਜਾਨਾਂ ਜਿਹੜੀਆਂ ਗਈਆਂ। ਅਤੇ ਸਭ ਤੋਂ ਜ਼ਿਆਦਾ ਜਿਹੜਾ ਇਹਦਾ ਅਸਰ ਹੋਇਆ ਉਹ ਪੰਜਾਬ 'ਤੇ ਹੋਇਆ ਅਤੇ ਬੰਗਾਲ 'ਤੇ ਹੋਇਆ। ਉਹ ਜਿਹੜੇ ਕਈ ਟੱਬਰ ਜਿਹੜੇ ਆ ਅੱਧੇ ਇੱਧਰ ਰਹਿ ਗਏ ਅੱਧੇ ਉੱਧਰ ਚਲੇ ਗਏ, ਜਾਂ ਅੱਧੇ ਉੱਧਰ ਰਹਿ ਗਏ ਅੱਧੇ ਇੱਧਰ ਆ ਗਏ, ਹੈ ਨਾ। ਕਈ ਸਾਰੀਆਂ ਜਿਹੜੀਆਂ ਫੋਰਸਡ ਕਨਵਰਸ਼ਨਸ ਵੀ ਹੋਈਆਂ, ਕਈਆਂ ਥਾਵਾਂ 'ਤੇ ਉਹ ਜਿਹੜੇ ਰਹਿ ਗਏ ਉਹਨਾਂ ਨੂੰ ਕਿਸੇ ਫੈਮਲੀਆਂ ਨੇ ਅਡੋਪਟ ਕਰਕੇ ਵਿਆਹ ਵੀ ਕੀਤਾ। ਅਤੇ ਉਹਦੇ 'ਚ ਇਹ ਵੀ ਆ ਵੀ ਬਹੁਤ ਸਾਰੀਆਂ ਔਰਤਾਂ, ਬੱਚੀਆਂ, ਨੌਜਵਾਨ ਲੜਕੀਆਂ, ਉਹਨਾਂ ਦੇ ਨਾਲ ਜ਼ਿਆਦਤੀਆਂ ਵੀ ਹੋਈਆਂ। ਉਹਨਾਂ ਬਾਰੇ ਕੋਈ ਜ਼ਿਕਰ ਨਹੀਂ, ਉਹਨਾਂ ਬਾਰੇ ਕੋਈ ਯਾਦ ਨਹੀਂ ਮਨਾਉਂਦਾ, ਉਹਨਾਂ ਦੇ ਹੱਕ 'ਚ ਕੋਈ ਮੋਮਬੱਤੀਆਂ ਨਹੀਂ ਜਗਾਉਂਦਾ, ਉਹਨਾਂ ਜਿਹੜੀ ਆ, ਕਿਉਂਕਿ ਠੀਕ ਹੈ ਜਿੱਥੇ ਆਜ਼ਾਦੀ ਦੇ ਜਸ਼ਨ ਹੈਗੇ ਆ ਉੱਥੇ ਜਿਨ੍ਹਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ ਦੇ ਟੱਬਰ ਅੱਧੇ ਅੱਧੇ ਰਹਿ ਗਏ, ਈਵਨ ਹੁਣ ਆਪਾਂ ਇਹਨਾਂ ਦਿਨਾਂ 'ਚ ਪਿਛਲੇ 5-7 ਸਾਲਾਂ 'ਚ ਅਣਖ ਦੇ ਨਾਂ 'ਤੇ ਜਿਹੜੀਆਂ ਕਤਲ ਹੁੰਦੇ ਆ ਜਿਹਨੂੰ ਓਨਰ ਕਿਲਿੰਗ ਕਹਿੰਦੇ ਆ, ਉਹ ਇੰਡੀਆ ਵਾਲੇ ਪਾਸੇ ਵੀ ਆ, ਪਾਕਿਸਤਾਨ ਵਾਲੇ ਪਾਸੇ ਵੀ ਆ, ਉਹਦੀਆਂ ਵੀ ਖਬਰਾਂ ਆਉਂਦੀਆਂ। ਪਰ ਉਦੋਂ ਤਾਂ ਉਹ ਇੱਜ਼ਤ ਬਚਾਉਣ ਦੇ ਨਾਂ 'ਤੇ ਆਪਣੇ ਪਿਓਆਂ ਨੇ, ਆਪਣੇ ਭਰਾਵਾਂ ਨੇ, ਆਪਣੇ ਪੁੱਤਾਂ ਨੇ, ਆਪਣੇ ਟੱਬਰਾਂ ਦੀਆਂ ਜਿਹੜੀਆਂ ਫੀ ਔਰਤਾਂ ਸੀਗੀਆਂ ਉਹਨਾਂ ਨੂੰ ਕਤਲ ਕੀਤਾ। ਹੈਗੇ ਸਟੋਰੀਆਂ ਹੈਗੀਆਂ, ਕਈਆਂ ਔਰਤਾਂ ਨੇ ਜਦੋਂ ਵੇਖਿਆ ਵੀ ਹੋਰ ਕੋਈ ਹੱਲ ਨਹੀਂ, ਖੂਹਾਂ ਦੇ ਵਿੱਚ ਛਾਲਾਂ ਮਾਰੀਆਂ, ਆਪਣੇ ਆਪ ਨੂੰ ਅੱਗਾਂ ਲਾਈਆਂ। ਉਹਨਾਂ ਦੀ ਵੀ ਤਾਂ ਕੋਈ ਨਾ ਕੋਈ ਯਾਦਗਾਰ ਜਿਹੜੀ ਆ ਬਣਾਉਣੀ ਚਾਹੀਦੀ ਹੈ ਨਾ। ਉੱਥੇ ਜਾ ਕੇ ਵੀ ਕਿਸੇ ਨਾ ਕਿਸੇ ਨੂੰ ਸ਼ਰਧਾ ਦੇ ਫੁੱਲ ਜਿਹੜੇ ਆ ਭੇਂਟ ਕਰਨੇ ਚਾਹੀਦੇ ਆ। ਨਹੀਂ ਪਰ ਉਹ ਜਲ੍ਹਿਆਂਵਾਲਾ ਬਾਗ ਤਾਂ 1919 'ਚ ਹੋਇਆ ਨਾ, 1947 'ਚ ਤਾਂ ਨਹੀਂ ਹੋਇਆ ਨਾ। ਉਹ ਜਿਹੜਾ ਜਲ੍ਹਿਆਂਵਾਲੇ ਬਾਗ ਵਾਲਾ ਖੂਹ ਆ ਜੋ ਉੱਥੇ ਹੋਇਆ ਜੋ ਕੁਛ, ਉਹ 1919 'ਚ ਹੋਇਆ 13 ਅਪ੍ਰੈਲ ਨੂੰ, ਪਰ ਉਹਦਾ ਨਹੀਂ ਹੋਇਆ। ਦੋ ਸਿਰਫ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੇ ਬਿਰਜੂ ਹੁਣ ਨਾਲ ਗੱਲਬਾਤ ਕਰਦੇ ਹਾਂ।
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ।
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ, ਬੈਰਿਸਟਰ, ਸੋਲਿਸਿਟਰ ਐਂਡ ਨੋਟਰੀ ਪਬਲਿਕ। ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ,
ਫੈਮਿਲੀ ਲਾਅ, ਕਾਰਪੋਰੇਟ ਲਾਅ, ਇਮੀਗ੍ਰੇਸ਼ਨ ਲਾਅ, ਲਿਟੀਗੇਸ਼ਨ ਜਾਂ ਫਿਰ ਕਨਵੇਨਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ। ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ, 1530 ਡਰੂ ਰੋਡ, ਮਿਸੀਸਾਗਾ, ਯੂਨਿਟ ਨੰਬਰ 30। ਕਾਲ ਕਰੋ 905-362-0111-905-301-111।
ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਜੀ ਤੁਹਾਡੇ ਸਾਰਿਆਂ ਦਾ। ਬਿਰਜੂ ਹੁਣ ਸਾਡੇ ਨਾਲ ਨੇ। ਬਿਰਜੂ ਜੀ, ਇੱਕ ਵਾਰ ਫਿਰ ਸੇ ਸਵਾਗਤ ਹੈ ਜੀ ਆਪਕਾ।
ਜੀ ਬਿਲਕੁਲ ਬਿਲਕੁਲ।
ਬਿਰਜੂ ਜੀ, ਆਪਣੇ ਅਭੀ ਜੋ ਹੈ ਐਜੂਕੇਸ਼ਨ ਪਾਲਿਸੀ ਕੀ ਬਾਤ ਕੀ, ਔਰ ਉਸਮੇ ਆਪਨੇ ਬਤਾਇਆ ਕਿ ਜੋ ਪਾਲਿਸੀ ਲਿਖੀ ਹੋਈ ਹੈ ਔਰ ਜੋ ਗਰਾਊਂਡ ਪੇ, ਜੋ ਗਰਾਊਂਡ ਜ਼ੀਰੋ ਪੇ ਜੋ ਰਿਐਲਿਟੀ ਹੈ ਉਸਮੇ ਡਿਫਰੈਂਸ ਹੈ, ਤੋ ਲੇਕਿਨ ਫਿਰ ਵੀ ਚਲੋ ਐਜੂਕੇਸ਼ਨ ਪਾਲਿਸੀ ਤੋ ਹੈ। ਔਰ ਇੱਕ ਬਾਤ ਆਪਣੇ ਔਰ ਕੀ, ਆਪਣੇ ਆਪਣੀ ਚੌਥੀ ਕਕਸ਼ਾ ਕੀ ਬਾਤ ਵੀ ਕੀ, ਔਰ ਮੇਰੇ ਕੋ ਵੀ ਕੁਛ ਪੁਰਾਣੀ ਯਾਦੇਂ, ਜਬ ਛੋਟੇ ਥੇ ਪੜ੍ਹਤੇ ਥੇ, ਔਰ ਜਬ ਛੋਟੇ ਥੇ ਤੋ ਇੱਕ ਚੀਜ਼ ਆਲਮੋਸਟ ਸੋਸ਼ਲ ਸਟੱਡੀਜ਼ ਮੇਂ ਵੀ ਆਤੀ ਥੀ, ਹਿਸਟਰੀ ਮੇਂ ਵੀ ਆਤੀ ਥੀ, ਔਰ ਵੈਸੇ ਵੀ ਪੜ੍ਹਾਈ ਜਾਤੀ ਥੀ ਕਿ ਇੰਡੀਆ ਜੋ ਹੈ ਵੋ ਕ੍ਰਿਸ਼ੀ ਪ੍ਰਧਾਨ ਦੇਸ਼ ਹੈ, ਔਰ ਇਸਕੀ ਜ਼ਿਆਦਾਤਰ ਜਨਸੰਖਿਆ ਗਾਓਂ ਮੇਂ, ਦੇਹਾਤ ਮੇਂ ਰਹਿਤੀ ਹੈ ਔਰ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਤੀ ਹੈ। ਲੇਕਿਨ ਮੇਰੇ ਕੋ ਨਹੀਂ ਲਗਤਾ ਕਿ ਇੰਡੀਆ ਕੀ ਆਪਣੀ ਕੋਈ ਐਗਰੀਕਲਚਰ ਪਾਲਿਸੀ ਹੈ। ਕਿਆ ਆਪ ਮੇਰੇ ਕੋ ਕਰੈਕਟ ਕਰ ਸਕਤੇ ਹੈ ਅਗਰ ਹੈ ਤੋ, ਕਿਉਂਕਿ ਇੱਕ ਤੋਂ ਚੀਜ਼ ਹੈ ਕੁਛ ਨਾ ਕੁਛ ਹੈ ਔਰ ਉਸਕੋ ਕਭੀ ਨਾ ਕਭੀ ਇੰਪਲੀਮੈਂਟ ਕਰਨੇ ਕਾ ਕੋਈ ਜੋ ਹੈ ਆਸ ਲਗਾਈ ਜਾ ਸਕਤੀ ਹੈ, ਉਹ ਇੰਪਲੀਮੈਂਟ ਹੋਤੀ ਹੈ ਵਰਡ ਬਾਈ ਵਰਡ ਕਿ ਨਹੀਂ, ਉਹ ਇੱਕ ਡਿਫਰੈਂਟ ਸਟੋਰੀ ਹੈ। ਜੈਸੇ ਕਿਸਾਨ ਜੋ ਹੈ ਵੋ ਸੁਬਰਾਮਨੀਅਮ ਰਿਪੋਰਟ ਜੋ ਹੈ ਕਮੇਟੀ ਵਾਲੀ, ਉਸ ਪੇ ਬਾਤ ਕਰ ਰਹੇ ਹੈ ਕਿਤਨੇ ਸਾਲ ਹੋ ਗਏ, ਲੇਕਿਨ ਫਿਰ ਵੀ ਕੋਈ ਨਾ ਕੋਈ ਡਾਕੂਮੈਂਟ ਤਾਂ ਉਨਕੇ ਪਾਸ ਹੈ ਜਿਸਕੇ ਹਿਸਾਬ ਸੇ ਵੋ ਮੰਗ ਕਰਤੇ ਹੈ ਵੀ ਇਹ ਹੋਣਾ ਚਾਹੀਏ ਔਰ ਵੋ ਹੋਣਾ ਚਾਹੀਏ। ਲੇਕਿਨ ਅਗਰ ਐਗਰੀਕਲਚਰ ਪਾਲਿਸੀ ਹੈ ਹੀ ਨਹੀਂ ਤੋ ਕਿਆ ਇੰਪਲੀਮੈਂਟ ਕਰਨੇ ਕੀ ਬਾਤ ਕਰੇਂਗੇ, ਔਰ ਜੋ ਕਿਸਾਨ ਇਤਨੀ ਜਥੇਬੰਦੀਆਂ ਹੈ ਉਹ ਐਗਰੀਕਲਚਰ ਪਾਲਿਸੀ ਅਗਰ ਨਹੀਂ ਹੈ ਤੋ ਵੋ ਬਣਾਉਣੇ ਕੀ ਬਾਤ ਕੇ ਤਰਫ ਕਿਉਂ ਨਹੀਂ ਐਜੀਟੇਸ਼ਨ ਕਰ ਰਹੀ।
ਤੋ ਬੇਸਿਕਲੀ ਜਹਾਂ ਤੱਕ ਕਿਸਾਨੋ ਕੀ ਬਾਤ ਹੈ ਕਿ ਮਤਲਬ ਅਗਰ ਆਪ ਦੇਖੇਂਗੇ ਤੋ ਹਰਿਤ ਕ੍ਰਾਂਤੀ ਕੇ ਬਾਅਦ, वो भी हरित क्रांति लागू हुआ सिर्फ नॉर्थ इंडिया का मतलब है पंजाब हरियाणा,
नॉर्थ वेस्ट इंडिया में था,
हाँ नॉर्थ इंडिया, बाकी कहीं नहीं, बिहार उड़ीसा कहीं पर भी ऐसा नहीं है, ना कि महाराष्ट्र में इस तरफ कहीं भी नहीं है। तो जब ये इन्होंने लागू किया तो वो उस वक्त की जरूरत के मुताबिक था, ताकि हम जो खाद्यान्न में यानी हम अपने जो खाने की चीजों में कम से कम हम दूसरों पर निर्भर ना रहे हैं।
बिरजू जी सॉरी, आप अपनी थॉट्स को होल्ड कीजिएगा। आपने हरी क्रांति की बात की और एक जो प्रोग्राम बनाया था आमिर खान ने सत्यमेव जयते करके, उस पे एग्रीकल्चर और हरी क्रांति वाली बात पे काफ़ी डिटेल्ड था और उसको देख के ऐसा लगता था हरी क्रांति ठीक है एक बार तो वो, लेकिन उसके इफेक्ट जो अभी दिखने शुरू हुए हैं और जितने कैंसर केसेस आ रहे हैं हरी क्रांति वाले प्रदेशों में, उसका डायरेक्ट लिंक भी उसने शो किया था।
बिल्कुल, मैं बता सकता हूँ कि हमने एक प्रोटेस्ट किया था, मैं सिंपल सी में बात कह रहा हूँ। एक बार हम लोगों ने संगरूर में बच्चों के माता पिताओं के जो कैंसर से मौत हो जाने के बाद, तो उनके बच्चों के साथ हमने दिल्ली में एक प्रोटेस्ट किया था। उस वक्त हमारे जो कृषि मंत्री हुआ करते थे शरद पवार जी, तो शरद पवार जी से मैंने यही पूछा, तो उन्होंने सबसे ज्यादा जो प्रमोट करने के लिए कहा कि जो हमारे किसानों को ये दोषी दिया गया कि वो जैविक जो बीज है यानी जो जैविक खेती है वो नहीं करते हैं, वो जो जो फॉरेन जो सीड्स होते हैं
जी, जी,
जो मॉन्सेंटो ये जो करते हैं
बीटी वाले बायोटेक्नोलॉजी वाले,
यस बायोटेक्नोलॉजी, हाँ उनका इस्तेमाल नहीं करते हैं, इसीलिए उनके साथ इस तरीके से उनका खाना पूरा नहीं होता है और उनकी जरूरतें नहीं होती और मार्केट होती है। ये मैं रियलिटी में बता रहा हूँ और उस वक्त मैं उन पत्रकार का भी नाम नहीं बताऊंगा जो उस वक्त मेरे साथ मौजूद थे।
नहीं वो ठीक
तो
है,
उस वक्त उन्होंने नहीं उन्होंने एक उस वक्त मैंने उनसे एक सवाल ये पूछा, मैंने कहा मुझे ये बताइए कि ये जो बीज और ये जो आप कह रहे हैं जिनका और इनके उत्पाद को हम खाने के बाद हमारे देश के जो लोगों के अगले आने वाले 20 साल तक उनकी सेहत पर कोई असर नहीं होगा, क्या इंडियन गवर्नमेंट के पास ऐसा रिसर्चर है? मैं दावे के साथ कहता हूं, उन्होंने साफ कहा कि देखिए हम इस तरह के रिसर्च नहीं करते हैं। इसे वो कृषि मंत्री होने के नाते कहा कि इस बीटी कॉटन टाइप बैंगन या टमाटर हो या इन सब चीजों का अगर आप उत्पादन करेंगे तो उसको खाने से हमारे देश के, इसका मतलब है कि वो बिल्कुल एक तरीके से इन्होंने कभी इस तरह ध्यान ही नहीं दिया कि इसका जो परिणाम होने वाला है कर दो जी बस,
बिरजू जी सिर्फ वही नहीं, किसान के पास तो अभी भी उतना नहीं आता कि वो अपना अच्छी तरह अच्छा लिविंग स्टैंडर्ड हो और वो सारा अपने बच्चों को अच्छी पढ़ाई करवाए और खुद का उसका जो स्टैंडर्ड है वो एक अन्नदाता वाला स्टैंडर्ड हो, एक भिखारी वाला स्टैंडर्ड ना हो। वो तो अभी भी शाहूकारों के और बैंकों के कर्जों में दबा हुआ है। लेकिन अगर वो बीटी वाले वो सारे उगाएगा तो वो अपने बीज तो खुद बना ही नहीं सकता, फिर खुद की पनीरी नहीं बना सकता, हर बार उसको हर सीजन में उसको उसका बीज लेना पड़ेगा उन्हीं कंपनियों से।
करेक्ट, तो अभी वो इतना मजबूर उन लोगों ने कर दिया है किसानों को कि ये आने वाले दिनों में तो उनकी वही पॉलिसी, इसका मतलब है कि इनकी पॉलिसी सिर्फ एक ही पॉलिसी है जो वो पहले से डिसाइडेड है। वो डिसाइडेड ये है कि वो जितने भी ज्यादा से ज्यादा जो जमीनें हैं वो देने वाले हैं जो बड़े बड़े जो कंपनियां आ रही हैं, जो ये जो अध्यादेश आए हैं इस अध्यादेश के तहत ये कोशिश यही करेंगे कि किसान बिल्कुल बर्बाद हो जाए और उसकी जमीन को ये लोग हड़प लें।
यही उनकी पॉलिसी,
हाँ मतलब ऑलमोस्ट किसान खत्म हो जाएंगे, मतलब ये बड़े बड़े कंपनियों के हवाले हो जाएंगे। अरे भाई आज मेरे पास 5 एकड़ है, अगर उसका 20 करोड़ दाम है, वो कहता है 30 करोड़ ले लो और छोड़ दो, तो वो सोचेगा कि मेरे बच्चों के भविष्य के लिए हो सकता है कि ये मैं करूं। सिंपल सी बात है, बिकॉज वो देने को तैयार है और उसके आधार पर जब चलेगा तो आप देखिएगा कि जो आज हम दिल्ली के अंदर ठेले वाले से भाव दाम करते हैं कि अच्छा भाई चल आलू 20 रुपए किलो दे दे, तो दे देता है वो, क्योंकि वो पास में मंडी से लाया हुआ होता है और जो आड़ती होते हैं उनसे किसानों को लूट कर और सस्ता दाम के करके, इसका मतलब है कि उधर किसान लूटा जाता है इधर मजदूर लूटा जाता है। जो बीज बिचौले के जो खेल में जो बड़े छोटे बड़े जो आड़ती थे उनका भी काम भी खत्म होने वाला है, उनको भी साफ कर देंगे, उसकी जगह बड़ी बड़ी कंपनियां और ये सब चीजें आनी है, तो आप सीधा डिपेंड ऑन हो जाएंगे कि आप रिलायंस फ्रेश में जाके माल को खरीदें और ना तो आपको ठेले वाला मिलेगा ना ठेले छोटा मोटा किसान मिलेगा आपको
जी।
तो इस तरीके से इन लोगों को उस लक्ष्य को पाने के लिए इनको बर्बाद करना बहुत जरूरी है पहले, और यही चल रहा है देश के अंदर जो इस वक्त किसी भी चीज में। मैं कहूंगा कि सिर्फ एग्रीकल्चर ही क्यों, आप जितने भी हमारे जो राष्ट्र की संपत्तियां हुआ करती थी, BSNL हुआ करते थे, आज
HAL था, BSNL था,
मतलब एवरीथिंग में पहले इन्होंने कहा कि कंपटीशन होना चाहिए, बहुत अच्छी बात है, हमारे देशवासियों को मूर्ख बनाया गया। अब सिर्फ तीन ही कंपनियां, आइडिया कंपनी है, एयरटेल कंपनी है और एक वोडा कंपनी है, अभी इन तीनों के बीच में आप झूलते हो जबकि तीनों का रेट बराबर है, कोई कंपटीशन ही नहीं है यहाँ पर तो, या जियो के बीच में। अब इन्होंने सबके दाम बढ़े हुए, हर एक इंसान को मोबाइल रखना है तो इसका मतलब 50 रुपये अपने महीने की जेब से निकालना पड़ेगा, क्योंकि हर जगह वही सिस्टम एक बना दिया गया इन्होंने लोगों ने। तो हर एक चीज में, मतलब इनके नीतियों में, वो लिखे चाहे कुछ भी, कितनी बड़ी बड़ी और सुंदर सुंदर बातें लिखें, पर वो जो करना चाहते हैं, जिनके सपनों को पूरा करना चाहते हैं, वो उनके सपनों को पूरा करते हैं, बाकी होता नहीं है ग्राउंड लेवल पर कुछ भी हो।
और आपकी बात से एक चीज और भी क्लियर होती है, अगर FDI है, जितनी FDI बढ़ेगी उतना जो छोटा किसान है, छोटा बिजनेसमैन है, छोटा दुकानदार है, वो उतना खत्म होगा जितनी FDI बढ़ेगी। क्या आप सहमत हैं इस बात से?
ये बिल्कुल सहमत है। देखिए, नोटबंदी से लेकर आप तक, आप ये समझ लो कि दिल्ली के अंदर 50% जो छोटे 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 दुकानदार थे वो सब खत्म हो गए, कुछ और ही कर रहे हैं वो लोग अभी। साफ बात ये है, ये मेरे सामने हो रहा है, दिल्ली के अंदर हो रहा है। मैं और जगहों की बात नहीं जानता, कम से कम दिल्ली में हूँ इसलिए मुझे पता है कि ये सब चीजें हो रहा है। रो रहे हैं वो लोग कि अब क्या बिजनेस करेंगे हम लोग किस चीज के लिए। तो ये धीरे धीरे खत्म करेंगे, ये मॉल की संस्कृति, इस तरीके की चीजों को लेके आना पड़े। ठीक है, मॉल आना चाहिए, मैं उसके खिलाफ नहीं हूँ, एक जगह मिलना चाहिए, पर आपको उनको भी देखना चाहिए कि जो मॉल से खरीदना नहीं चाहते उनको कम से कम वो मौका मिलना चाहिए। ये सिंपल सी बात है, उनकी रोजी रोटी का क्या होगा जो दुकानदार है, क्योंकि उसको तो गवर्नमेंट कोई रोजी रोटी तो देने वाली नहीं है।
आपने मॉल की बात की, बहुत सारे लोग ऐसे हैं जो मॉल की पार्किंग भी अफोर्ड नहीं कर सकते।
मैं कह रहा हूँ कि हमेशा किसी भी देश की हमारी सामाजिक, हमारी आर्थिक, हमारी जो व्यवस्था है, हमारे देश में किस सामाजिक के लोग रहते हैं, आप उनको अगर उठाना है तो धीरे 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 करके आप उनको उठाइए ना, किसी ने कोई मना नहीं किया है। किसी कोई किसान का बेटा ये मना करने का, मतलब कोई किसान मना नहीं करेगा कि उसके बच्चों को दिल्ली में ले जाके पढ़ाओ, गवर्नमेंट पढ़ाए ना, पर वो काम नहीं करेंगे वो लोग, मतलब जिसमें उनको पैसा लगता है
वही है वो, तो, वो इन्वेस्टमेंट से प्रॉफिट निकालेंगे ना, वो इन्वेस्ट करके देश का जो है वो जो एक कॉमन चीज है, कलेक्टिव चीज है, उसकी बजाय वो अपना वहां पे इन्वेस्ट करेंगे जहां से उनको प्रॉफिट हो रहा है।
बिल्कुल, ये जो एजुकेशन पॉलिसी के ऊपर जो मैंने एक पार्ट रखा, इसके तीन पार्ट है, तब आपको पता चलेगा कि वो उनका सोच क्या है, तब हम देखेंगे कि असल में है क्या। और इतनी अच्छी अच्छी सुंदर बातें तो मैं सच में अभी तक कोई कल्पना भी नहीं कर सकता हूं, ऐसा रिपोर्ट पढ़ के कि इतनी सुंदर सुंदर बातें, मतलब कोई भी देखेगा तो कहेगा ये तो बहुत बढ़िया बात है जो पॉलिसी आई है, असल मकसद क्या है।
जब अगले दो पार्ट आप सुना देंगे तो फिर इस पॉलिसी पे थोड़ा टाइम लगा के आप
बिल्कुल 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 आप फ्री बातें कीजिए।
थैंक यू वेरी मच बिरजू जी।
थैंक यू
ਇਸ ਹਾਂਜੀ ਬਿਰਜੂ ਜੀ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਵਾਪਸ ਆਉਂਦੇ ਰੇਡੀਓ ਪ੍ਰੋਗਰਾਮ ਜਾਗੋ ਚ।
ਕਿਤਨੇ ਆਦਮੀ ਥੇ?
ਬਸ ਦੋ ਆਦਮੀ ਸਨ।
ਦੋ ਆਦਮੀ एक मामूली खिड़की तोड़ के चोरी नहीं कर सके।
बस वो कोई मामूली खिड़की नहीं सी, वो न्यू टेक विंडो वाले दी लाई हुई मजबूत ते दमदार खिड़की सी, ते उत्तों डिजाइन इतना सोना सी मैं ते देखदा ही रह गया।
न्यू टेक विंडोज, जो भी देखे बस देखदा रह जाए। वधी दमदार हीट सेवर वाइनल ते एल्युमिनियम दिया हर तरह दिया विंडोज, लंबे अरसे तो घट कीमता ते गारंटी शुदा काम लई मशहूर। New Tech Windows, Poncho 247, Carrier Drive, Unit 6, in Rexdale, or call Malkeet Singh, 416-687-1360.
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स, पिछले लंबे समय तो 15 जैवलिन ड्राइव वुड ब्रिज सोमा दिंदा आ रहा है, हुण खुल चुका है 16 इंटरमोडल ड्राइव ब्रैम्पटन दे CN दे यार्ड दे बिल्कुल लागे। टॉप चॉइस इलेक्ट्रॉनिक्स, फ्रिज स्टोव वाशर ड्रायर तो अलावा हर तरह के टेलीविजन अते फर्नीचर तुसीं इत्थों खरीद सकदे हो। टॉप चॉइस इलेक्ट्रॉनिक्स 905-799-0045। टॉप चॉइस इलेक्ट्रॉनिक्स, सब तो सस्ता टॉप चॉइस।
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਿਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਓ ਬਸ ਕਰੋ ਨਿਆਣਿਓ, ਓ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ। ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ। ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ।
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ।
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aji call karo 905-565-9588.
ਓ ਹਾਂ ਬਾਈ, ਆ ਬੜੀ ਹਾਈਵੇ ਤੇ ਡੋਰ ਭੋਰੀ ਹੋਈ ਖੜੀ ਆ, ਕੀ ਗੱਲ ਆ?
ਆ ਐਕਸੀਡੈਂਟ ਹੋ ਗਿਆ ਕਾਰ ਦਾ, ਟੋ ਟਰੱਕ ਨੂੰ ਫੋਨ ਕਰ ਲੱਗੀਆਂ।
ਓ ਟੋ ਟਰੱਕ ਛੱਡ, ਮੈਂ ਸਿੱਧਾ ਕਰਦਾ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ, ਨਾਲੇ ਮੈਂ ਟਰੱਕ ਦਾ ਬੋਡੀ ਵਰਕ ਵੀ ਕਰਾਉਣ ਜਾਣਾ ਉੱਥੇ।
ਆਹੋ, ਮੈਂ ਸੁਣਿਆ ਸਕਾਈਡੋਮ ਵਾਲੇ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ। ਨਾਲ ਹੀ ਹੁਣ ਮੇਰੀ ਕਾਰ ਦਾ ਮਿਸ਼ਨ ਟੈਸਟ ਕਰਾ ਦਿਓ, ਨਾਲੇ ਨਵੇਂ ਟਾਇਰ ਪਵਾ ਦਿਓ। ਉਧਰੋਂ ਬਿਊਟੀ ਪਾਰਲਰ ਜਾਣਾ, ਉਧਰੋਂ ਕਾਰ ਦਾ ਪੰਗਾ, ਆ ਛੇਦੀ ਕਰੋ ਸਕਾਈਡੋਮ ਵਾਲਿਆਂ ਨੂੰ ਫੋਨ ਕਰੋ 905-876-9878।
ਬਾਈ, ਘਰ ਵਾਲੀ ਬਿਊਟੀ ਪਾਰਲਰ ਤੋਂ ਨਿਕਲੀ ਹੋਵੇ ਤੇ ਕਾਰ ਸਕਾਈਡੋਮ ਤੋਂ, ਸੋਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਜੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜੀ, ਜੇ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਜਸਬੀਰ ਹੁੰਦਲ, CCCA 416-502-3100। ਇੱਕ ਕਵਿਤਾ ਬਹੁਤ ਮੈਨੂੰ ਪਸੰਦ ਆ ਜੀ, ਉਹ ਸੁਣਾਉਂਦੇ ਆ। ਪਰ ਉਸ ਤੋਂ ਪਹਿਲਾਂ ਜਿਹੜੀ ਆ ਨੰਬਰ ਤੁਹਾਨੂੰ ਦੱਸ ਦਈਏ ਆਪਣੇ ਇੱਥੇ ਕੈਨੇਡਾ ਦੇ, 11:57 'ਤੇ ਜਿਹੜੀ ਲਾਸਟ ਜਿਹੜੀ ਨਹੀਂ ਜੀ 2:34 'ਤੇ ਨੰਬਰ ਜਿਹੜੇ ਅਪਡੇਟ ਹੋਏ ਆ ਕੈਨੇਡਾ ਦੇ। 1,22,039 ਟੋਟਲ ਕੇਸ, 1,08,436 ਜਿਹੜੇ ਆ ਰਿਕਵਰਡ ਨੇ, 9,025 ਜਿਹੜੀਆਂ ਉਹ ਮੌਤਾਂ ਰਜਿਸਟਰ ਹੋਈਆਂ ਨੇ, ਅਤੇ 4,578 ਜਿਹੜੇ ਆ ਉਹ ਇਸ ਵੇਲੇ ਐਕਟਿਵ ਕੇਸ ਜਿਹੜੇ ਆ ਜੀ ਉਹ ਹੈਗੇ ਆ। ਅੰਟਾਰੀਓ ਦੇ ਵਿੱਚ 81 ਟੋਟਲ ਕੇਸ ਜਿਹੜੇ ਆ ਅੱਜ ਰਿਪੋਰਟ ਕੀਤੇ ਗਏ ਆ, ਅਤੇ ਉਹਦੇ ਨਾਲ ਟੋਟਲ ਕੇਸ ਅੰਟਾਰੀਓ ਦੇ ਹੋ ਗਏ ਜੀ 36,953, 2,799 ਮੌਤਾਂ ਅਤੇ 904 ਜਿਹੜੇ ਆ ਉਹ ਐਕਟਿਵ ਕੇਸ ਆ। ਅਤੇ ਜਿਹੜੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਵੀ ਗੱਲ ਕਰੀ ਜਾਂਦੇ ਹਾਂ, ਅਸੀਂ ਆਪਾਂ ਵੀ ਹਰ ਐਤਵਾਰ ਗੱਲ ਕਰਦੇ ਹਾਂ, ਪੀਲ ਰੀਜਨ ਦੇ ਵਿੱਚ ਜੀ 23 ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ ਜਿਹੜੇ ਆ ਪਿਛਲੇ 24 ਘੰਟਿਆਂ ਦੇ ਵਿੱਚ। ਅਤੇ ਭਾਈ ਬ੍ਰੈਂਪਟਨ ਵਾਲਿਓ, ਧਿਆਨ ਰੱਖੋ, ਨੰਬਰ ਘਟਾਓ, 23 ਦੇ ਵਿੱਚੋਂ 21 ਜਿਹੜੇ ਕੇਸ ਆ ਉਹ ਬ੍ਰੈਂਪਟਨ ਦੇ ਨੇ, ਮਿਸੀਸਾਗਾ ਦਾ ਸਿਰਫ 1 ਕੇਸ ਆ। ਅਤੇ ਇਹ ਵੀ ਜਿਹੜੇ ਆ ਜੀ ਜਿਹੜੇ 23 ਟੋਟਲ ਜਿਹੜੇ 21 ਕੇਸ ਆ, 21 ਦੇ ਵਿੱਚੋਂ 15 ਕੇਸ ਉਹ ਆ ਜਿਹੜੇ 40 ਸਾਲ ਤੋਂ ਘੱਟ ਦੀ ਉਮਰ ਦੇ ਆ। ਅਤੇ ਭਾਈ ਇੱਕ ਕੇਸ ਜਿਹੜਾ ਕੇਸ ਇੱਕ ਵੀ ਜੇ ਹੈਗਾ ਆ ਅਤੇ ਉਹਦੇ ਤੋਂ ਵੀ ਅੱਗੇ ਲੱਗਦੀ ਬਿਮਾਰੀ ਆ ਚੱਲ ਸਕਦੀ ਆ। ਅਤੇ ਇਹ ਤਾਂ ਫਿਰ ਵੀ ਜਿਹੜੇ ਆ ਡਬਲ ਡਿਜਿਟ ਦੇ ਵਿੱਚ ਜਿਹੜੇ ਆ ਤੁਸੀਂ ਬ੍ਰੈਂਪਟਨ 'ਚ ਕਰੀ ਜਾਂਦੇ ਆ। ਧਿਆਨ ਰੱਖੋ, ਹੈ ਪਬਲਿਕ ਹੈਲਥ ਅਥੋਰਟੀਜ਼ ਨੂੰ ਸੁਣੋ, ਅਤੇ ਉਹਦੇ 'ਚ ਹੀ ਤੁਹਾਡੀ ਸੇਫਟੀ, ਤੁਹਾਡੇ ਆਪਣੇ ਟੱਬਰ ਦੀ ਸੇਫਟੀ ਅਤੇ ਬਾਕੀ ਸਾਰਿਆਂ ਦੀ ਜਿਹੜੀ ਆ ਉਹ ਸੇਫਟੀ ਜਿਹੜੀ ਆ ਹੈਗੀ ਆ, ਜਿਹੜੀ ਕਿ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਆ। ਡਾਕਟਰ ਗੁਰਸੇਵਕ ਲੰਬੀ ਹੁਣਾਂ ਦੀ ਰਚਨਾ ਦੇ ਨਾਲ ਤੁਹਾਡੀ ਸਾਂਝ ਪਵਾ ਕੇ ਤੁਹਾਡੇ ਤੋਂ ਲੈਂਦੇ ਹਾਂ ਜੀ ਛੁੱਟੀਆਂ। ਉਹ ਵੀ ਕਿਸਾਨ ਦੀ, ਇੱਕ ਕਿਸਾਨਾਂ ਦੀ ਮਜ਼ਬੂਰੀ ਦੇ ਸੰਬੰਧ ਦੇ ਵਿੱਚ ਹੀ ਉਹਨਾਂ ਨੇ ਕਵਿਤਾ ਜਿਹੜੀ ਆ ਉਹ ਲਿਖੀ ਆ ਅਤੇ ਉਹਨਾਂ ਨੇ ਆਪ ਹੀ ਜਿਹੜੀ ਆ ਉਹ ਗਾਈ ਆ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦੋ ਛੁੱਟੀਆਂ ਅਤੇ ਤੁਸੀਂ ਸੁਣੋ ਡਾਕਟਰ ਗੁਰਸੇਵਕ ਲੰਮੀ ਹੁਣਾਂ ਦੀ ਰਚਨਾ। ਸਤਿ ਸ੍ਰੀ ਅਕਾਲ ਜੀ।
ਸਾਡੇ ਖੇਤਾਂ ਵਿੱਚ ਉੱਗਣ ਕਰਜ਼ਈ ਕਣਕਾਂ, ਸਾਡੇ ਖੇਤਾਂ ਵਿੱਚ ਉੱਗਣ ਕਰਜ਼ਈ ਕਣਕਾਂ, ਕਾਤੋਂ ਉੱਗਦੀਆਂ ਨਹੀਂ ਸਾਡੇ ਲਈ ਕਣਕਾਂ, ਸਾਡੇ ਖੇਤਾਂ ਵਿੱਚ ਉਗਣ ਕਰਜ਼ਈ ਕਣਕਾਂ ਇਹਦੇ ਦਾਣਿਆਂ 'ਚ ਅਸੀਂ ਸਾਡਾ ਖੂਨ ਚੋਕਿਆ ਭੁੱਖ ਆਪਣੀ ਨੂੰ ਅਸੀਂ ਕਈ ਵਾਰੀ ਰੋਕਿਆ ਕਈ ਵਾਰੀ ਰੋਕਿਆ ਪਰ ਬਣੀਆਂ ਨਾ ਸਾਡੀਆਂ ਮੁਦਈ ਕਣਕਾਂ ਸਾਡੇ ਖੇਤਾਂ ਵਿੱਚ ਉੱਗਣ ਕਰਜ਼ਈ ਕਣਕਾਂ ਸਾਨੂੰ ਖੋਰੇ ਕਤੋਂ ਲੋਕੀ ਅੰਨ ਦਾਤਾ ਆਖਦੇ ਪਰ ਹੋਰਾਂ ਵੱਲ ਰਹਿੰਦੇ ਸਾਡੇ ਚੁੱਲੇ ਚਾਕਦੇ ਸਾਡੇ ਚੁੱਲੇ ਚਾਕਦੇ ਚਿੱਟੇ ਤਵਿਆਂ ਤੇ ਪੱਕਣ ਜਾਦੂਮਈ ਕਣਕਾਂ ਚਿੱਟੇ ਤਵਿਆਂ ਤੇ ਪੱਕਣ ਜਾਦੂਮਈ ਕਣਕਾਂ ਸਾਡੇ ਖੇਤਾਂ ਵਿੱਚ ਉੱਗਣ ਕਰਜ਼ਈ ਕਣਕਾਂ
ਔਰ ਸੁਣਿਆ ਪਿਆਰਾ
ਕਿੱਦਾਂ ਮੂਲ ਮੁੜ ਦਈਏ ਕੇ ਵਿਆਜ ਕੱਟ ਜੇ ਸਾਡੇ ਅੰਬਰਾਂ ਤੋਂ ਕਿਵੇਂ ਕਾਲੀ ਕੱਟ ਹਟ ਜੇ ਕਿਵੇਂ ਕੱਟ ਹਟ ਜੇ ਇਹਨੇ ਖਾਲੀਆਂ ਨੇ ਸਾਡੀਆਂ ਤਾਂ ਕਈ ਕਣਕਾਂ ਸਾਡੇ ਖੇਤਾਂ ਵਿੱਚ ਉੱਗਣ ਕਰਜ਼ਈ ਕਣਕਾਂ ਸਾਡੀ ਮਿੱਟੀ ਵਿੱਚ ਹਾਕਮਾਂ ਕਰਜ਼ ਬੀਜ ਕੇ ਰੇਟ ਫਾਹਿਆਂ ਦੇ ਬਦੋਲੇ ਤੂੰ ਮਰਜ਼ ਬੀਜ ਕੇ ਤੂੰ ਮਰਜ਼ ਬੀਜ ਕੇ ਤੈਥੋਂ ਜ਼ਰੀਆਂ ਨਾ ਗਈਆਂ ਸੁਰਮਈ ਕਣਕਾਂ ਸਾਡੇ ਖੇਤਾਂ ਵਿੱਚ ਉੱਗਣ ਕਰਜ਼ਈ ਕਣਕਾਂ ਕਾਤੋਂ ਪੱਕਦੀਆਂ ਨਹੀਂ ਸਾਡੇ ਲਈ ਕਣਕਾਂ ਸਾਡੇ ਖੇਤਾਂ ਵਿੱਚ ਉੱਗਣ ਕਰਜ਼ਈ ਕਣਕਾਂ
The views expressed on the preceding program may not necessarily be those of the owner or management of WTOR radio station.
अम्मी जान सलाम पैसे मिल गए
जीती रहो हाँ हाँ बेटा इस बार सैलरी जल्दी मिल गई क्या
नहीं अम्मी जूम किए हैं
जूम क्या मतलब
जूम मतलब फास्ट एंड रिलायबल मनी ट्रांसफर अभी डाउनलोड कीजिए जूम मनी ट्रांसफर ऐप फ्रॉम पेपैल दैट्स XOOM और अपने मोबाइल से पैसे ट्रांसफर कीजिए बैंक डिपॉजिट्स कैश पिकअप या मोबाइल रिचार्ज
अब पाकिस्तान पैसे भेजिए सिर्फ चंद क्लिक्स के जरिए
जूम अ पेपैल सर्विस तेज आसान और महफूज मनी ट्रांसफर
जैसे मजीद कारोबार और खिदमात दोबारा खुल रही हैं, हम सबको एक दूसरे को महफूज रखने की कोशिश जारी रखनी चाहिए जिस्मानी फासला रखने का अमल जारी रखिए और 2 मीटर का फासला रखें जहां जिस्मानी फासला रखना दुश्वार हो और लाजमी हो वहां फेस मास्क पहने कसरत से हाथों को धोना जारी रखें अगर आपको फिक्र हो कि आपको COVID-19 हो सकता है या आपका सामना वायरस से हुआ है तो आप मुआयना करवाएं घर के अंदर या बाहर महफूज रहें जिंदगियां बचाएं मजीद मालूमात के लिए ontario.ca/coronavirus मुलाहिजा करें हुकूमत ओंटेरियो की जानिब से अदायगी करता
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं वो भी $0 ट्रांसफर फी पर आप पैसे ऑनलाइन या CIBC के मोबाइल ऐप से भेज सकते हैं आज ही अपना पहला ट्रांसफर करें और पाएं $50 अधिक जानकारी के लिए cibc.com/transfer पर जाएं।
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਤੇ। ਕਾਲ 905-874-7171।